गुरु साहिब जियो तोर हर प्रभ करता लिखेया सो मिटना ना जाए जियो पिंड सब तिस दा प्रतपाल करे हर राय तोर हर प्रभ करता लिखया सो मिटना ना जाए जियो पिंड सब तिस दा प्रतपाल करे हर राय चुगल निंदक भुखे रोल मुवे इना हाथ ना के थाऊं पाए बाहर पखंड सब कर्म कर है मन हृदय कपट कमाए खेत शरीर जो बीजी है सो अंत खलोवा आए नानक की प्रभ बेनती हर भावे बख्श मिलाए खेत शरीर जो बीजी है सो अंत खलोवा आए नानक की प्रभ बेनती हर भावे बख्श मेलाए वाहिगुरु जी का खालसा वाहिगुरु जी की फतेह साहिब सतगुरु गुरु ग्रंथ साहिब कृपालू सतगुरु जी दे पावन पवित्र हजूरी अंदर शोभायमान गुरु सवारे सतसंगी जनों आप जी ने दातार सतगुरु जी दे अमृत बचन कीर्तन रूप अंदर सरवण कीते ने धन गुरु अमरदास तीसरे पातशाह उन्हां दी मुबारक रसना तो शलोक वारा ते वधीक विच्चों शलोक नंबर 41 दा पाठ आप जी ने सरवण कीता है और गुरु ग्रंथ साहिब कृपालू जी उन्हां दा अंग 1417 है। अज दे इस शलोक दी जो तत् भाव जां जो केंद्री भाव है इस विच हजूर ने दो बचन बड़े सानू स्पष्ट समझाए ने। पहला बचन ता एक है कि जो परमात्मा ने तुर बंदे दे मस्तक उते लिख दिता है کہن لگے اس نو کوئی انسان اپنی عقل نال اپنی سیانپ نال اپنے اندر دی خیل خجت دے نال اونوں مٹا نہیں سکتا. جو لکھ دیتا وہ کس نے مٹانا ہے؟ پھر نال بچن کی تو نے کیونکہ اے شریر اے پنڈ اے جند سب کچھ اس پرماتم دیو دا بخشش ہے تے سارے جیواں دی پرت پالنا بھی او رزق داتا مہربان پربھو کر رہا ہے. پر اس تور میٹنا والی جو گل ہے جو لکھا انو کوئی میٹ نہیں سکتا. کہن لگے چگل چگلی کرن والے نندک بندے دن رات بغیر مطلب تو نندیا کرن والے صاحب کہندے اے بندے بھوکھے مردے نے ایک دن اے رول رول کے مردے نے جڑے بنا ارتھ کسے دا کسے دی چگلی کسے دی نندیا کسے نال ایرکھا دویش کہندے نے جدو انہاں دے اے پانے واپردے نے اندر ایرکھا نندیا چگلی تے جتھے بھی خط پان دا یتن کردے نے کوئی بھی چیز انہاں دے خط نہیں لگدی. اس تو اگلا بچن کیتو نے اے چگل نندک باہروں پیک بنان گے باہروں پخانڈ کرن گے پر اندروں کدی وی کسے دے مت نہیں ہوندے. جنی دیر تک بندہ انہاں دے سامنے خلوتا سامنے بیٹھا ہے اونی دیر تک وار وار چتارن گے اسی تیرے ہاں اسی تینوں بہت پیار کرنے ہاں تے باپو گرو امرداس میر کردے نے کدی انہاں نوں پٹ پیچھے سنو تے ای بندے منہ تے سبتاں کرن والے پٹ پیچھے شورا مار دے ہون گے. ستگرو نے سنسار دی حقیقت نو بیان کیتا ہے. کہن لگے من وچ کپٹ ہے پخنڈ کردے نے دو گلاں پہلی گل تا کہی پھر سمجھیے کیونکہ وچار دا تورا اج دے ای بچن نے جو تور کرتے نے لکھ دیتا او کسے نے میٹ نہیں سکنا سیانپ نال اقل نال. دوسرا بچن کہ نندک چگل دن رات دویش کرن والے پخنڈ کردے نے من وچ کپٹی نے بھکھے نے در در دے محتاج ہو جاندے نے کتو بھی انہاں دی چولی وچ خیر نہیں پیندی کیونکہ کوئی بندہ بھروسہ بناندا ہی نہیں انہاں تے. کہن لگے پھر جو کچھ شریر کھیت وچ بیجیا ہے او انتلے سمے پرگٹ ضرور ہوے گا. ساری گل کر کے نا ہن سمرت گرو نے وید گرو ہے اندر دے شنکے نورت کرن والے میرے گرو گرنت صاحب نے ساری گل کر کے نندک چگل اے کچھ کردا ہے پر کہنے جے اینو کتے سنگت مل جائے بینتی کرن دی جانچ آ جائے تے ارداس کرے کہ سچے پادشاہ ویسے گرو امرداس بینتی کردے نے ساڈی داس دی سیوک دی اے بینتی ہے گناہ اسی بڑے وڈے کیتے نے توں بخشند مہرم ہے کرپا کر کے ساڈے گناہ تے پردہ پا سانو بخش دے. کہندے نے میٹیا نہیں جا سکدا جے کتے گرو کرپا کردا گرو دی رب دی درگاہ وی چلدی ہے کمائی والے دے پرماتما دی درگاہ وی چلدی ہے او دے رہی بینتی کریں تے چیتے رکھے متھے دیاں پٹھیاں وی سدیاں ہو جاندیاں. آؤ اس پارے سارے بچن نو آپا اکاگرتا دے نال واچ سکیے. آپ جتنے بھی کرپالو داتا جی حضوری وچ بیٹھے ہو وڈ پاگے ہو کہ اینی برسات پانی خون دے باوجود بھی یتن کیتا ہے گرو چرنا دی حاضری بھری جائے. گرو پیارے جتنے آپ بیٹھے ہو اور جتنے گھراں وچ بھی ادب نال گرو دا شبد سن رہے ہو سارے اپنے اندر نو اکاگر کریے تے ارداس کریے سچے پادشاہ سانو کہن والیاں نو تے سن والیاں نو اندر دا ٹکا بخشو وچ ورت کے امرت بچنا دی وچار آپ ہی کرا لو. بخشو آسیس اور اچارن کرو جی ستنام شری واہ گرو جی. کرو کرپالتا پھر اچارن کرو جی ستنام شری واہ گرو جی. ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਫਲਸਫੇ ਅਨੁਸਾਰ ਜੋ ਵੀ ਜੀਵ ਇਸ ਧਰਤੀ ਤੇ ਜਨਮ ਲੈਂਦਾ ਹੈ, ਇਸਤਰੀ ਹੈ ਚਾਹੇ ਉਹ ਪੁਰਖ ਹੈ, ਉਹਦਾ ਸਫ਼ਰ ਕੇਵਲ ਉਸ ਦਿਨ ਤੋਂ ਸ਼ੁਰੂ ਨਹੀਂ ਹੋਇਆ ਜਿਸ ਦਿਨ ਉਹਨੇ ਮਾਤਾ ਦੇ ਉਦਰ ਵਿੱਚ ਨਿਵਾਸ ਕਰਕੇ ਤੇ ਕੁਝ ਮਹੀਨਿਆਂ ਤੋਂ ਬਾਅਦ ਉਹਦਾ ਜਨਮ ਹੋਇਆ। ਸਾਡੀ ਨਜ਼ਰ ਵਿੱਚ, ਸਾਡੇ ਪਰਿਵਾਰ ਵਿੱਚ, ਸਾਡੇ ਘਰ ਵਿੱਚ ਅਸੀਂ ਬੱਚੇ ਦਾ ਜਨਮ ਦਿਨ ਲਿਖਨੇ ਆ, ਬੱਚੇ ਦੇ ਜਨਮ ਦਾ ਸਮਾਂ ਲਿਖਨੇ ਆ ਤੇ ਨਾਲ ਕਹਿੰਦੇ ਆ ਇਸ ਦਿਨ ਬੱਚਾ ਇਸ ਧਰਤੀ ਤੇ ਆਇਆ, ਇਸ ਵੇਲੇ ਇਹਨੇ ਜਨਮ ਲਿਆ। ਪਿਆਰਿਓ, ਇਹ ਅਸੀਂ ਦ੍ਰਿਸ਼ਟਮਾਨ ਸੰਸਾਰਕ ਲੋਕਾਂ ਨੂੰ ਪਤਾ ਹੈ ਕਿ ਸਾਡੇ ਘਰ ਵਿੱਚ ਬੱਚੇ ਦਾ ਇਸ ਦਿਨ ਤੇ ਇਸ ਵੇਲੇ ਜਨਮ ਹੋਇਆ, ਪਰ ਸਾਨੂੰ ਇਹ ਪਤਾ ਨਹੀਂ ਕਿ ਜਿਹੜੀ ਜੀਵ ਆਤਮਾ, ਜਿਹੜੀ ਅੰਦਰ ਦੀ ਜਿੰਦ ਹੈ, ਇਸ ਬੱਚੇ ਦੇ ਤਨ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਕਿੰਨੇ ਕੁ ਜਨਮਾਂ ਦਾ ਹੋਰ ਸਫ਼ਰ ਕਰਕੇ ਆਈ। ਕਿਉਂਕਿ ਸਾਨੂੰ ਸਿਰਫ ਪਤਾ ਜਦੋਂ ਸਾਡੇ ਘਰ ਵਿੱਚ ਪੈਦਾ ਹੋਇਆ, ਅਸੀਂ ਦਿਨ, ਉਹਦੀ ਤਰੀਕ, ਉਹਦਾ ਸਮਾਂ ਸਭ ਕੁਝ ਅੰਕਿਤ ਕਰ ਦਿੱਤਾ ਕਾਗਜ਼ ਦੇ ਉੱਤੇ। ਪਰ ਗੁਰਮਤਿ ਕਹਿ ਰਹੀ ਹੈ ਕਿ ਇੱਕ ਮਨੁੱਖ ਦੇ ਸਰੀਰ ਵਿੱਚ ਜੀਵ ਆਤਮਾ ਪ੍ਰਵੇਸ਼ ਕਰਨ ਤੋਂ ਪਹਿਲਾਂ ਉਹਨੇ ਪਤਾ ਨਹੀਂ ਕਿੰਨੇ ਕੁ ਜਨਮਾਂ ਵਿੱਚ ਸਫ਼ਰ ਕੀਤਾ ਹੈ। ਹੁਣ ਉਹ ਜਿਹੜਾ ਕੀਤਾ ਹੋਇਆ ਸਫ਼ਰ ਹੈ, ਜਿਹੜਾ ਪਿਛਲੇ ਜਨਮਾਂ ਵਿੱਚ ਕਰਕੇ ਜੀਵ ਆਇਆ, ਰੱਬ ਨੇ ਦੇਖੋ ਕੈਸੀ ਖੇਡ ਵਰਤਾਈ ਹੈ ਕਿ ਇਹਨੂੰ ਜਨਮ ਤੱਕ ਇਹ ਸੋਝੀ ਹੈ ਕਿ ਮੈਂ ਕਿੱਥੋਂ ਆਇਆ। ਜਨਮ ਤੋਂ ਬਾਅਦ ਇਹੋ ਜੀ ਪਵਨ, ਇਹੋ ਜੀ ਤੇਜ਼ ਹਵਾ ਉਹਨੇ ਚਲਾਈ ਕਿ ਜਨਮ ਲੈਣ ਵਾਲੇ ਨੂੰ ਭੁੱਲ ਗਿਆ ਮੈਂ ਸਫ਼ਰ ਕਿੱਥੋਂ ਕੀਤਾ। ਪਰ ਕੀਤਾ ਇਹਨੇ ਸਫ਼ਰ ਜ਼ਰੂਰ ਹੈ, ਤੇ ਇਕੱਲਾ ਨਹੀਂ ਆਇਆ। ਹਰ ਜਨਮ ਦੇ ਵਿੱਚ ਜਿਹੜੇ ਇਹਨੇ ਕਰਮ ਕੀਤੇ, ਜੋ ਕਰਮ ਕਰਦਾ ਰਿਹਾ ਉਹ ਸੰਸਕਾਰ ਬਣ ਕੇ ਇਹਦੇ ਮਨ ਤੇ ਉਕਰੇ ਗਏ, ਤੇ ਪਿਛਲੇ ਜਨਮਾਂ ਦੇ ਕੀਤੇ ਹੋਏ ਜਿਹੜੇ ਕਰਮ ਸੰਸਕਾਰ ਬਣੇ, ਉਹ ਸੰਸਕਾਰ ਇਹਦੇ ਅਗਲੇ ਸੰਸਾਰ ਵਿੱਚ ਵੀ ਆ ਗਏ। ਇੱਥੇ ਮੈਂ ਇੱਕ ਦੋ ਪ੍ਰਮਾਣ ਅਰਜ ਕਰਨੇ ਚਾਹੁੰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਪੜ੍ਹਦੇ ਹੋ, ਦੇਖੋ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਨੇ ਉਹਨਾਂ ਨੂੰ ਆਪਣੇ ਅੰਤਰ ਆਤਮੇ ਸਮਝ ਪੈ ਜਾਂਦੀ ਏ ਕਿ ਮੈਂ ਕਿਹੜੀ ਥਾਂ ਤੋਂ ਆਇਆ। ਪੁਨਰ ਜਨਮ ਬਾਰੇ ਜਾਂ ਪਿਛਲੇ ਜਨਮ ਬਾਰੇ ਉਹਨਾਂ ਨੂੰ ਜਾਣਕਾਰੀ ਮਿਲ ਜਾਂਦੀ ਹੈ। ਇੱਥੇ ਮੈਂ ਇੱਕ ਦੋ ਪ੍ਰਮਾਣ ਆਪ ਜੀ ਦੇ ਸਮਕਸ਼ ਬਾਣੀ ਵਿੱਚੋਂ ਰੱਖਣੇ ਨੇ। ਜਿਹੜੇ ਰੱਬ ਦੀ ਪਿਆਰੀ ਬੰਦਗੀ ਕਰਨ ਵਾਲੇ ਸੱਜਣ ਨੇ, ਉਹਨਾਂ ਨੇ ਪਰਮਾਤਮਾ ਦੇ ਚਰਨਾਂ ਵਿੱਚ ਐਸ ਜਨਮ ਦੀ ਕਮਾਈ ਕਰਕੇ ਨਾਲ ਇਸ ਗੱਲ ਦੀ ਤਸਦੀਕ ਕਰ ਦਿੱਤੀ ਹੈ ਪ੍ਰਭੂ ਕਿ ਆਪਣਾ ਤੇ ਤੇਰਾ, ਮੇਰਾ ਤੇ ਤੇਰਾ ਸਬੰਧ ਕੇਵਲ ਇਸ ਜਨਮ ਦਾ ਨਹੀਂ, ਤੇਰੀ ਤੇ ਮੇਰੇ ਪਿਆਰ ਦੀ ਪੀਗ ਤਾਂ ਕਈ ਜਨਮਾਂ ਦੀ ਝੂਟੀ ਜਾਂਦੀ ਹੈ। ਕਬੀਰ ਜੀ ਦਾ ਇੱਕ ਬਚਨ ਹੁੰਦਾ, ਉਹ ਬਚਨ ਹੈ, ਪੂਰਬ ਜਨਮ ਹਮ ਤੁਮਰੇ ਸੇਵਕ। ਪੂਰਬ ਜਨਮ ਦਾ ਅਖਰੀ ਅਰਥ ਅਸੀਂ ਕਰਾਂਗੇ ਪਹਿਲਾ ਜਨਮ, ਪਹਿਲੇ ਜਨਮ ਵਿੱਚ। ਪੂਰਬ ਜਨਮ ਹਮ ਤੁਮਰੇ ਸੇਵਕ, ਜੇ ਪਹਿਲੇ ਜਨਮ ਵਿੱਚ ਤੇਰੇ ਸੇਵਕ ਆ, ਤੇਰੀ ਘਾਲਣਾ ਘਾਲਣ ਵਾਲੇ ਆ, ਅਬ ਤੋਂ ਮਿਟਿਆ ਨਾ ਜਾਈ। ਹੇ ਪਿਆਰੇ ਪ੍ਰਭੂ, ਪੂਰਬਲੇ ਜਨਮ ਕਰਕੇ ਵੀ ਤੇਰੀ ਆਰਾਧਨਾ ਕੀਤੀ ਤੇ ਇਸ ਜਨਮ ਵਿੱਚ ਇਸ ਖੇਡ ਨੂੰ ਮਿਟਾਇਆ ਨਹੀਂ ਜਾ ਸਕਦਾ। ਕਬੀਰ ਸਾਹਿਬ ਜੀ ਨੇ ਕਿਹਾ ਪੂਰਬ ਜਨਮ ਦਾ ਤੇਰਾ ਮੇਰਾ ਸਬੰਧ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਪਣੀ ਰਚਨਾ ਵਿੱਚ ਇੱਕ ਬਹੁਤ ਪਿਆਰਾ ਬਚਨ ਕਿਹਾ ਹੈ। ਉਹ ਕਹਿੰਦੇ ਨੇ ਹੇ ਸਤਿਗੁਰੂ, ਭਾਵੇਂ ਉਹਨਾਂ ਗੁਰੂ ਨੂੰ ਮੁਖਾਤਬ ਕਰਕੇ ਬਚਨ ਕਹੇ, ਸਿਰਫ ਮੈਂ ਅਰਜ਼ ਕਰਨੀ ਚਾਹੁੰਦਾ ਕਿ ਸਾਡਾ ਅੰਦਰ ਵਾਲਾ ਕੇਵਲ ਇਸ ਪਰਿਵਾਰ ਵਿੱਚ ਹੀ ਨਹੀਂ ਸ਼ੁਰੂ ਹੋਇਆ, ਸਰੀਰ ਇਸ ਪਰਿਵਾਰ ਵਿੱਚ ਮਿਲਿਆ ਤੇ ਇੱਕ ਵਾਰੀ ਮਿਲਿਆ ਹੈ, ਇੱਕ ਦਿਨ ਇਹ ਨਸਤੋ ਨਬੇਦ ਨਬੂਦ ਹੋਣਾ, ਪਰ ਅੰਦਰ ਵਾਲਾ ਜੋ ਜੀਵ ਆਤਮਾ ਉਹ ਪਿੱਛੋਂ ਤੁਰਿਆ ਆ ਰਿਹਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਨੇ, ਮੈਂ ਸਿਰਫ ਉਹਦੇ ਭਾਵ ਅਰਥ ਅਰਜ਼ ਕਰਨੇ ਚਾਹੁੰਦਾ। ਕਹਿੰਦੇ ਨੇ ਜਦੋਂ ਇਹ ਨੀਲਾ ਅਸਮਾਨ ਵੀ ਨਹੀਂ ਸੀ, ਇਹ ਆਕਾਸ਼ ਇਹ ਗੁੰਬਦ ਨਹੀਂ ਸੀ, ਜਦੋਂ ਇਹ ਧਰਤੀ ਦੇ ਉੱਪਰ ਸਮੁੰਦਰ ਦਾ ਪਾਣੀ ਵੀ ਨਹੀਂ ਸੀ, ਜਦੋਂ ਚੰਦਰਮਾ ਸੂਰਜ ਤਾਰੇ ਕੋਈ ਪਸ਼ੂ ਕੋਈ ਪੰਛੀ ਕੋਈ ਜੀਵ ਨਹੀਂ ਸੀ, ਕਹਿਣ ਲੱਗੇ ਉਦੋਂ ਮੇਰੇ ਮਾਲਕਾ ਤੇਰੀ ਤੇ ਮੇਰੀ ਪਿਆਰ ਦੀ ਗੰਢ ਤਾਂ ਉਸ ਦਿਨ ਵੀ ਸੀ। ਉਹ ਕਿਸ ਪਰਮ ਅਵਸਥਾ ਨੂੰ ਬਿਆਨ ਕਰਦੇ ਨੇ ਜਦੋਂ ਕੁਝ ਵੀ ਨਹੀਂ ਸੁੰਨ ਸਮਾਦ ਲਗਾਏਦਾ ਤੇ ਉਹ ਕਹਿ ਰਹੇ ਨੇ ਉਸ ਸੁੰਨ ਸਮਾਦ ਵਿੱਚ ਵੀ ਅਸੀਂ ਤੇਰੇ ਵਿੱਚ ਹੀ ਮਿਲੇ ਸਾਂ। ਜੇ ਰਵਿਦਾਸ ਜੀ ਦੇ ਬਚਨ ਪੜ੍ਹੀਏ ਤੇ ਉਨ੍ਹਾਂ ਨੇ ਵੀ ਇਹ ਬਚਨ ਕਿਹਾ, ਕਹਿਣ ਲੱਗੇ ਸੀ ਪੂਰਬਲੇ ਜਨਮਾਂ ਕਰਕੇ ਤੇਰੀ ਭਗਤੀ ਕਰਦੇ ਆਏ ਤੇਰੇ ਨਾਲ। ਹਜ਼ੂਰ ਦੇ ਅੰਮ੍ਰਿਤ ਬਚਨ ਜਿਸ ਅਸੀਂ ਇਹ ਸ਼ਬਦ ਪੜ੍ਹਨੇ ਹਾਂ ਕਿ ਖਮਸਰ ਦੀਨ ਦਇਆਲ ਨਾ ਤੁਮ ਸਰ, ਸਾਡੇ ਵਰਗਾ ਗਰੀਬ ਕੋਈ ਨਹੀਂ ਤੇ ਤੇਰੇ ਵਰਗਾ ਇਸ ਸੰਸਾਰ ਤੇ ਦਿਆਲੂ ਕੋਈ ਨਹੀਂ। ਖਮਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਕਹਿੰਦੇ ਨੇ ਖਾਉ ਬਲ ਬਲ ਜਾਊ ਰਾਮਈਆ ਕਾਰਨੇ ਕਾਰਨ ਕਵਨ ਅਬੋਲ। ਅਗਲਾ ਬਚਨ ਹੈ ਬਹੁਤ ਜਨਮ ਵਿਛਰੇ ਥੇ ਮਾਧੋ, ਇਹਦਾ ਮਤਲਬ ਬਹੁਤ ਜਨਮ ਵਿਛਰੇ ਜਦੋਂ ਕਹਿ ਤੇ ਵਿਛਰੇ ਸ਼ਬਦ ਪੈਦਾ ਹੀ ਉਦੋਂ ਹੁੰਦਾ ਜਦੋਂ ਕਿਤੋਂ ਮਲਾਪ ਵਾਲੀ ਖੇਡ ਜਿਹੜੀ ਏ ਵਿੱਚ ਉਹਦੇ ਦੂਰੀ ਪੈ ਜਾਏ। ਵਿਛੋੜਾ ਤਾਂ ਉੱਥੇ ਕਹਾਂਗੇ ਜਿੱਥੇ ਪਹਿਲਾਂ ਮਿਲੇ ਖਾਂ। ਜੇ ਦੋ ਭਰਾ ਆਪਸ ਵਿੱਚ ਮਿਲੇ ਨੇ ਤਾਂ ਹੀ ਕਹਿਣਗੇ ਦੇਖੋ ਜੀ ਇੰਨੇ ਸਾਲਾਂ ਦਾ ਵਿਛੋੜਾ ਪਿਆ ਸੀ। ਜੇ ਦੋ ਦੋਸਤ ਆਪਸ ਵਿੱਚ ਵਿਛੜੇ ਮਿਲੇ ਨੇ ਤਾਂ ਹੀ ਤਾਂ ਕਹਿਣਗੇ ਭਾਈ ਇੰਨੇ ਸਾਲ ਹੋ ਗਏ ਸੀ ਆਪਾਂ ਇੱਕ ਦੂਜੇ ਨੂੰ ਮਿਲੇ ਨਹੀਂ। ਵਿਛੋੜਾ ਸ਼ਬਦ ਹੀ ਉੱਥੇ ਆਉਂਦਾ ਜਿੱਥੇ ਪਹਿਲਾਂ ਕਦੀ ਮਿਲਾਪ ਸੀ, ਮਿਲਾਪ ਤੋਂ ਬਿਨਾਂ ਵਿਛੋੜਾ ਸ਼ਬਦ ਹੀ ਨਹੀਂ। ਵਿਛੋੜਾ ਖਾਈ ਉੱਥੇ ਜਿੱਥੇ ਪਹਿਲਾਂ ਮਿਲਾਪ ਸੀ। ਬਾਬਾ ਰਵਿਦਾਸ ਜੀ ਨੇ ਕਿਹਾ ਹੇ ਪ੍ਰਭੂ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਹੇ ਪ੍ਰਭੂ ਕਈ ਜਨਮਾਂ ਦੇ ਤੇਰੇ ਤੋਂ ਵਿਛੜਿਆ ਤੇ ਇਹ ਜਨਮ ਪੂਰੇ ਦਾ ਪੂਰਾ ਤੇਰੇ ਲੇਖੇ ਲਾ ਦਿੱਤਾ ਤੇ ਲੇਖੇ ਲਾ ਕੇ ਆਸ ਤੇ ਜਿੰਨੇ ਆ ਕਿ ਇਸ ਜਨਮ ਵਿੱਚ ਮਿਲਾਪ ਦਰਸ਼ਨ ਦੀਦਾਰੇ ਤਾਂ ਹੋਣਗੇ। ਮੈਂ ਜਿਹੜੀ ਅਰਜ਼ ਕਰ ਰਿਹਾ ਕਿ ਸਾਡੇ ਅੰਦਰ ਵਾਲਾ ਜੀਵ ਆਤਮਾ ਕਈ ਥਾਵਾਂ ਤੋਂ ਸਫ਼ਰ ਕਰਦਾ ਹੋਇਆ ਆ ਰਿਹਾ ਹੈ ਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਹੋਰ ਵੀ ਬਚਨ ਕਿਹਾ ਹੈ। ਅੱਜ ਦਾ ਬਚਨ ਹੈ ਕਿ ਹਰ ਜੀਵ ਜਿਸ ਦਾ ਜਨਮ ਹੋਇਆ ਉਹਦੇ ਮੱਥੇ ਦੇ ਲੇਖ ਪਰਮਾਤਮਾ ਨੇ ਉਕਰ ਕੇ ਉਹਨੂੰ ਭੇਜਿਆ ਹੈ, ਉਹਦੇ ਮੱਥੇ ਦੇ ਲੇਖ ਲਿਖੇ। ਕਈ ਵਾਰੀ ਆਪ ਜੀ ਨੇ ਸ਼ਾਇਦ ਦੇਖਿਆ ਹੋਵੇ ਕੋਈ ਪ੍ਰਾਣੀ ਚੜਾਈ ਕਰ ਜਾਏ, ਲੋਕ ਅਸਤ ਚੁੰਦੇ ਨੇ ਜਾਂ ਅੰਗੀਠਾ ਸਮੇਟਨੇ ਆ, ਕਦੀ ਉਸ ਬੰਦੇ ਦੀ ਕਪਾਲ ਉਪਰ ਵਾਲਾ ਮਸਤਕ ਮਿਲੇ ਨਾ, ਹੋ ਸਕਦਾ ਦੇਖਿਆ ਹੋਵੇ ਤੁਸੀਂ। ਇਹ ਪਰਮਾਤਮਾ ਜਾਣੇ ਵੀ ਕੀ ਖੇਡ ਹੈ ਕਿ ਉਸ ਦੇ ਇਨ੍ਹਾਂ ਪਰਵਟਿਆਂ ਤੋਂ ਉਪਰ, ਅੱਖਾਂ ਤੋਂ ਉਪਰ, ਮਸਤਕ ਦੇ ਬਿਲਕੁਲ ਥੱਲੇ ਤੁਸੀਂ ਉਸ ਦੇ ਮਸਤਕ ਨੂੰ ਦੇਖਿਓ, ਇੱਕ ਲਾਈਨ ਜੀ ਬਣੀ, ਇੰਜ ਲੱਗੇਗਾ ਪਤਾ ਨਹੀਂ ਕਿਹੜੇ ਇਹਨਾਂ ਨੇ ਕਾਂਟੇ ਮਾਰ ਕੇ ਕਿਹੋ ਜਿਹੇ ਅੱਖਰ ਕਿਹੋ ਜਿਹਾ ਰੂਪ ਇਹਦੇ ਉਪਰ ਉਕਰੇ, ਇਹਦੇ ਮੱਥੇ ਦੇ ਲੇਖ ਲਿਖੇ। ਅਸੀਂ ਜੇ ਕਹੀਏ ਜੀ ਮਸਤਕ ਦੇ ਲੇਖ ਲਿਖੇ ਨਹੀਂ ਹੁੰਦੇ, ਬਾਬਾ ਜੀ ਨੇ ਬਾਣੀ ਵਿੱਚ ਕਹਿਣ ਲੱਗੇ ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਵੁੜੀ ਕਲਾਮ। ਗੁਰੂ ਨਾਨਕ ਸਾਹਿਬ ਜੀ ਵੁੜੀ ਕਲਾਮ ਦਾ ਅਰਥ ਹੁੰਦਾ ਨਾ ਰੁਕਣ ਵਾਲੀ, ਜਿਹੜੀ ਕਲਮ ਰੁਕਦੀ ਨਹੀਂ। ਹਜ਼ੂਰ ਕਿਰਪਾਲੂ ਜੀ ਦਾ ਇੱਕ ਬਚਨ ਹੋਰ ਮੈਂ ਸਾਂਝਾ ਕਰਦਾ ਜਾਵਾਂ ਕਿਉਂਕਿ ਅੱਜ ਬਚਨ ਆਇਆ ਮੱਥੇ ਦੇ ਲੇਖ ਲਿਖੇ। ਅਸੀਂ ਕਹਿੰਦੇ ਹਾਂ ਵੀ ਸ਼ਾਇਦ ਇੱਕ ਸੁਣੀਆਂ ਸੁਣਾਈਆਂ ਬਾਤਾਂ ਨੇ, ਤੇ ਆਪਣੇ ਕੋਲ ਸਭ ਤੋਂ ਵੱਡੀ ਜਿਹੜੀ ਗੁਰਸਿੱਖ ਕੋਲ ਦਲੀਲ ਹੈ ਨਾ, ਭਾਵੇਂ ਦੁਨੀਆਂ ਵਿੱਚ ਬਹੁਤ ਗਿਆਨ ਦੇ ਭੰਡਾਰੇ ਭਰੇ ਨੇ, ਜਿੱਥੇ ਆਪਣੇ ਇਸ਼ਟ ਦੀ ਗੁਰੂ ਦੀ ਗੱਲ ਆ ਜਾਏ ਗੁਰੂ ਦੇ ਬਚਨ ਤੋਂ ਅੱਗੇ ਕੋਈ ਤਰਕ ਨਹੀਂ, ਕੋਈ ਦਲੀਲ ਨਹੀਂ। ਜੋ ਇਸ਼ਟ ਕਹਿ ਦੇ ਉਹਨੂੰ ਸੱਤ ਬਚਨ ਕਹਿ ਕੇ ਮੰਨਣ ਵਿੱਚ ਹੀ ਪੜਾ, ਆਪਣੀ ਅਕਲ ਨਾਲ ਨਹੀਂ। ਮੈਂ ਬੇਨਤੀ ਕਰ ਰਿਹਾ ਪਰਮਾਤਮਾ ਨੇ ਜੀ ਜਾਤ ਰੰਗਾਂ ਕੇ ਨਾਮ ਅਨੇਕਾਂ ਤਰ੍ਹਾਂ ਦੇ ਜੀਵ ਪੈਦਾ ਕੀਤੇ, ਅਨੇਕਾਂ ਕਿਸਮਾਂ ਦੇ ਜੀਵ ਪੈਦਾ ਕੀਤੇ ਤੇ ਅਨੇਕਾਂ ਤਰ੍ਹਾਂ ਦੇ ਉਹਨਾਂ ਦੇ ਰੰਗ ਪੈਦਾ ਕੀਤੇ, ਬਣਾਏ ਉਸਨੇ, ਉਸ ਪਰਮਾਤਮਾ ਨੇ ਬਣਾਏ। ਹੁਣ ਇਸੇ ਧਰਤੀ ਤੇ ਅਸੀਂ ਅਰਬ ਦੇ ਲੋਕ ਦੇਖੀਏ ਤੇ ਆਪਣੇ ਚਿਹਰੇ ਦੇਖੀਏ, ਤਕਰੀਬਨ ਉਹਨਾਂ ਨਾਲ ਆਪਾਂ ਮੇਲ ਪੈਖਾਨੇ। ਆ ਖਮਾ ਲਿਆ ਪਰਬਤ ਨੂੰ ਟੱਪੋ, ਤਿੱਬਤ ਵਾਲੇ ਪਾਸੇ ਦੇਖੋ, ਚੀਨ ਵਾਲੇ ਪਾਸੇ ਦੇਖੋ, ਥਾਈਲੈਂਡ, ملیشیا، سنگاپور، کوریا انہاں ملکاں ول چاتی ماریے، خین او وی بندے شریر انہاں دا وی پنج تتاں دا، اندر دے پارٹ اندر دے سارے انگ اکو جے نے، پر انہاں دے چہرے دی بنتر سادے تو وکھری ہووے گی، خین او وی شریر، انہاں دے تن نے ساڈی طرح، انہاں دے انگ نے ساڈے ورگی سوچن شکتی ہے، جیڑی خوراک رب نے سانو دتی اسی خوراک دے سارے او جیندے۔ گرو نانک صاحب کہندے نے دیکھو رب دی رچنا کی وہ جا لکھاری ہے، انیکاں رنگاں دے وکھ وکھ شکلاں دے جی پیدا کر کے اپنے ہاتھ وچ قلم پکڑ کے ساریاں دے متھے تے لیکھ پیا لکھدا، لیکھ انہیں لکھ دیتے۔ ہن ادھر دیکھنے انہاں لوکاں دے شریر دا جڑا روپ ہے، شریر دا ٹنگ ہے انگاں دا، وہ ساڈے تو علیحدہ تے رنگ وی وکھرا پاسدا۔ جے آپاں کدی افریقہ ول جھاتی مارنے ہاں، وہ لوگ شریر قد کاٹ کر کے بھی سڈے تو طاقت والے دستے، انہوں دی چمڑی دا رنگ بھی سڈے تو وکھرا ہے۔ پیارے انہوں دے شریر دے انگ سڈے ورگے پانچ پانچ گیان اندرے، پانچ کرم اندرے، پر انہوں انگاں دی بنتر جیڑی ہے وہ آکار کر کے سڈے تو وڈی پاس دی ہے۔ یورپ وچ دیکھیے انہوں لوکاں دے رنگ جیڑے نے سڈے تو ہور وکھرے۔ لنکا ول جھاتی ماریے، اسی دکھن وال نو جانے ہیں، انہاں لوکاں دے چہرے ساڈے تو وکھرے پاس دے نے، پر ایک گل میرے گرو نانک صاحب جی کہندے پے نے کہ پربھو تیری اس بنائی ہوئی دھرتی تے بندے انیکاں طرح دے تو پیدا کیتے، انہاں دے رنگ وکھرے نے، انہاں دی شکل وکھری ہے، انہاں دے سبھاؤ وکھرے نے، پر ایک کام ساریاں لئی سانجا ہے، ساریاں دے متھے دے لیکھ تو اپنی حکم دی کلام نہ لکھے، جی جات رنگا کے ناو سب نہ لکھیا وڑی کلام، ساریاں دے متھے تے تو وڑی کلام نہ لکھ دیتا۔ ایک میں بچن خور آپ جی دے سمکش عرض کر دے ماں، میں تاں بینتی کیتی ہے کدی بندے دے مستک نو دیکھو او دے متھے دے اتے کچھ خروب اکرے کوئی مل لگے۔ ہن اسی کہاں گے بھی جی اے اکھر لکھے نے، اینو پڑھ کون سکدا ہے؟ نہیں، بندگی کرن والے گرو وچ اوت پوت ہوئے، پرماتم دیو دا روپ ہو گئے، سچ جانو او متھے دے لیکھ بھی پڑھ لیں دے۔ ایتھے میں ایک ادھارن آپ جی دے سمکش عرض کرنی چاہنا کہ کی مستک دے لیکھ کوئی پڑھ سکدا ہے؟ کی کسے وی سمرتا ہے کہ او متھے دے لیکھ پڑھ سکے؟ او دے کل کیڑا یمتر ہے؟ اج تو کئی سال پہلا، تسی 100 سال پیچھا چلے جاؤ، اپنے خط دی تلی اوپر کسے نے کچھ سینٹ رکھے کون، پیسہ رکھیا ہوئے، جو کچھ خط دی تلی تے رکھے ہے، ایک پیسے مان لو خط دی تلی تے ہے، تے اونو سامنے خط دی تلی تے رکھ کے لوکاں نو دکھائیے، اگیانی تو اگیانی بندہ بھی دیکھ کے کہہ دیندا ہے کہ بندے نے اپنے خط دی تلی تے ایک پیسہ رکھیا۔ میں عرض کر رہا جیسی کہیے جی انہاں نو پڑھن والی شکتی کوئی نہیں، اصل وچ اپنے گیان نو نہ سمجھیے، جڑا میرا گیان ہے وہ آخری گیان ہے۔ بابا رویداس جی نے ایک بچن کیا، کہن لگے کوپ پریو جیسے دادرا، کش دیش بدیش نہ بوجھ۔ کہن لگے ہے پربھو کہ جس طرح خوہ ڈڈواں نال بھریا ہے نا، کوپ پریو جیسے دادرا، ہن جیڑا ڈڈو خوہ دے وچ رہندا ہے تے اونوں جا کے تسی ستلج دریا دیاں گلاں سناؤ، نے کی بھروسہ کرنا ہے؟ اونوں تسی کہو بھی بیاس دا پانی بڑا چڑھیا، وہ دے واسطے بیاس ہے ہی نہیں۔ اس خوہ نوں جا کے کہہ دو گنگا دا پانی بڑا تیز، گنگوتری جتوں نکلدی ہے بڑا نرمل جل ہے، بڑا تیز بہاو ہے، ڈڈو نے بھروسہ ہی نہیں کرنا۔ اونوں سمندر دی گل کہو، نے مننی ہی نہیں، کیونکہ ڈڈو ایک خوہ نوں اپنی خیرلی خط بنائی بیٹھا ہے۔ یہی کارن بابا نانک جی کہندے نے کہ پرمارتھ نو کماندیا ہویا اپنی خد نو اخیرلی خد نہ سمجھی، کیونکہ ایتھے ایک دو ایک چڑھندیاں کون جانے میرا ناؤ جیو، ایتھے ایک تو ایک ود ملن گے۔ حضور نے یہی بچن کہے سن جس ویلے پیر دستگیر نے کیا سی کہ تسی اوڑک پالی خبر سنائی، اوڑک والی خبر سنا دیتی بھی ایتھے لکھاں پتال تے لکھاں آکاش نے، اسی سات تے بھروسہ کری بیٹھے ہاں، 14 طبق اسی منی بیٹھے ہاں، میرے حضور نے بہت سونا اتر دیتا سی۔ کہن لگے جھگڑا کس چیز دا؟ ہن آپاں اس چیز نو جے کتے سمجھ لئیے ایک زندگی نو ہر پکھ تو نیگٹو نہ سوچیے، کیونکہ اپنے بندیاں دا سبھا ہے کوئی بھی گل ہونی پہلا نیگٹو سوچن لگ پینا. سچی جانو اسی پوزیٹو ساڈی سوچ ہے ہی، ہر گل نو نیگٹو پاسے سوچی جانا. جدو بندہ نیگٹو سوچن لگ پاوے ادو نراشا وادی ہو جاندا ہے. نراشا وادی بندے کدی بھی زندگی دے وچ ترقی نہیں کر سکتے. میں ایک ادھارن ہور آپ جی دے سمکش عرض کرنا، پھر ادھر ہونا کہ مستک دے لکھے نے پڑھ سکتا ہے کوئی کمائی والا، پڑھ سکتا ہے کوئی لکھیاں نو اس سائیں دے چرنا بھی جڑیا. ہن اسی لوگ نیگٹو کیویں سوچنے، پوزیٹو سوچ تے نیگٹو سوچ وچ بڑا انتر ہے. عرض کیتی سی ایک دن کہ ایک بندے نو پیاس لگی ہے، پانی دی مانگ کردا ہے. ہن اس دے سامنے انہیں اچی اچی کیا مینوں پانی دیو، تے کسے نے اپنے مٹکے وچوں ادھا گلاس پانی دا بھر کے ادھا بھر کے او دے سامنے لیا رکھیا. کہن لگا لے پراوا آ پانی دا گلاس ہی ادھا تو پی لے. ہن او ادھا گلاس جے تا نیگٹو سوچ والا ہے تے او کہے گا کی تو مینوں دتا، آ پانی دتی ادھا گلاس تے خالی ہے. دیکھو نیگٹو سوچ نو کیول اوپر والا ادھا خالی دسے گا، تے جڑا پوزیٹو سوچن والا ہے وہ پیندیا سار کہے گا تیرا شکر پانی دا تے چمچا مل جے دا بڑا سی، تو تا کٹو کٹ مینوں ادھا دے دتا. گلاس اکو ہی ہے. سوچ ہر بندے دی آپو اپنی ہے. نیگٹو سوچ والے نو کیول دسدا ادھا خالی، پوزیٹو سوچن والے نو دسدا بھی ادھا بھریا ہویا. یہی کارن کہ رب دیاں داتاں لے کے نیگٹو سوچن والے جیڑا نہیں ملیا وہ رب نو علامے دیندے نے، تے پوزیٹو سوچن والے جو کچھ ملیا وہ کیول رب دا شکر کر دے. صرف بندہ اینی کو گل نو سمجھ جائے نا، میں کہنا ادھے جھگڑے کلیش تا اندر دے انجی مک جاندے، کیونکہ اسی سوچنی ماڑا ہے نا. آ پنجابی وچ ایک بڑی سونی گل سنا دے ڈاکٹر بنجارا بیدی، انہیں بہت سویا گلا سڈے پنجابی سبیاچار نال سبندت لکھیاں. ایک گل مینو بڑی چنگی وہ لگی ایک دن پڑھ دیا. وہ کہندا بندہ بندے دی سوچ کیسی ہے. کچھ عملی کٹھے ہوئے سن، انہیں گل صرف سڈے پنجاب دے کلچر دی کہانی جی پا کے سمجھان دا یتن کیتا. کہندے نے وہ لوگ کٹھے ہو گئے، گھروں سب کچھ کھا پی چکے سن، ساری کہانی اپنے زمین پوئے پانڈا بیلے لگ چکے سن، ختم ہو گیا. تے جدو کٹھے ہوئے کہن لگے ہن تا پلے کچھ بھی نہیں رہ گیا، کچھ نہ کچھ ادم آپا کریے، محنت کریے. پوہے پانڈا تے ویک گیا تے کہن لگے محنت کی کریے، تے ایک نے کہا اپنی زمین کوئی نہیں، آ شام لاٹ زمین پئی. شام لاٹ شبد تو سمجھ دیو پنڈ دی پھرنی، پنڈاں دے چار چپیرے کو زمین ہوندی ہے خالی چگردے، تے عام طور تے سی پینڈو لوگ شبد ورتنے پنڈ دی پھرنی، جیڑی خالی تھان جتھے کسے دا ادھکار نہیں، پنچایت دا سرکار دا. کہن لگے بھی اپنی تا ساری گئی ویکر، ہن ایک کام کریے، آ جیڑی پنڈ دی شام لاٹ زمین پئی ہے نا چار چپیرے پنڈ دے، اینوں واؤ تے ایدے وچ کماد بیجیے، گنا بیجیے. سوچ بن گئی، بیٹھے بیٹھے امل کھادا سی نا، سوچ بن گئی بھی کماد بیجیے، ہل کدے منگا گے، فلانے دا ہل میں منگا گا، بی کتوں لیاواں گے، فلانے رشتے دار کولو میں بی لیاواں گا. گلاں گلاں نال زمین بھی لے لی، گلاں نال ہل بھی واہ دتے، گنا لیا کے کٹ کے بی بنا کے بیج بھی دتا. تے ایک جڑا چوکھا نشے چور سی کہن لگا بیج تے دتا جے لوکاں نے اجاڑ دینا ہے، پنڈ والیاں دے ڈنگر پینے نے، پنڈ والیاں نے نیانیاں نے ساڈے گنے پٹ کے لے جانے نے، گنے توڑ کے لے جانے نے. کہن لگے گل تاں بڑی سیانی کیتی ہے، پھر کی کریے؟ کہندا پہلا پنڈ نو اگ لا کے ساڑو، کٹو کٹ ساڈا کماد تے کوئی نہ اجاڑے. ہن دیکھو نہ بیجیاں نہ وایا نہ بیج آیا، کیسی نیگٹو سوچ ہے. میں کہنا انہیں کہانی لے کے ساڈے اندر دے وچار نو پرگٹ کیتا. اسی بے کارن جیڑیاں گلاں ساڈی زندگی چ واپرنیاں وی نہیں، انہاں گلاں دا چنتن کر کر کے اپنے اے شریر نو اگ اپنے آپ ہی لائی جانے. پھرنی وچ گنا کسے نے نہیں بیجیا، کماد کسے نے نہیں بیجیا، صرف ایک نے کہا بھی او کل نو کماد ہو گیا تے پنڈاں دے نیانے ਬੱਚਿਆਂ ਨੇ ਆ ਕੇ ਕਮਾਦ ਉਜਾੜਨਾ, ਲੋਕਾਂ ਦੇ ਪਸ਼ੂਆਂ ਨੇ ਕਮਾਦ ਨੂੰ ਮੂੰਹ ਮਾਰਨਾ। ਕਹਿੰਦਾ ਗਾ ਮੇਰੀ ਗੱਲ ਸੁਣੋ, ਸਿਆਣੇ ਦੀ ਗੱਲ ਪੱਲੇ ਬੰਨੋ। ਉਹਨਾਂ ਕਿਹਾ ਦੱਸ। ਕਹਿੰਦਾ ਪਹਿਲਾਂ ਤੇਲ ਪਾ ਕੇ ਸਾਰੇ ਪਿੰਡ ਨੂੰ ਅੱਗ ਲਾਓ, ਨਾ ਲੋਕ ਰਹਿਣ ਤੇ ਨਾ ਕੋਈ ਕਮਾਦ ਚੁੱਪੇ। ਨੈਗੇਟਿਵ ਸੋਚ ਹੈ। ਗੁਰੂ ਸਾਹਿਬ ਨੇ ਕਿਹਾ ਦੇਖੋ ਸਾਡੀ ਸੋਚ ਕੈਸੀ ਹੈ। ਮੈਂ ਜਿਹੜੀ ਬੇਨਤੀ ਕਰਨਾ ਪਿਆ ਕਿ ਨੈਗੇਟਿਵ ਨਹੀਂ ਪੋਜ਼ਿਟਿਵ ਸੋਚ ਕੇ ਚੱਲੀਏ। ਇਹ ਠੀਕ ਹੈ ਕਿ ਅਸੀਂ ਮੌਤ ਨੂੰ ਜ਼ਰੂਰ ਚੇਤੇ ਰੱਖਣੇ ਹਾਂ, ਲਾਭ ਨਾਲ ਘਾਟੇ ਨੂੰ ਜ਼ਰੂਰ ਚੇਤੇ ਰੱਖਣੇ ਹਾਂ, ਪਰ ਜੇ ਅਸੀਂ ਚਿੰਤਨ ਹੀ ਕਰੀ ਗਏ ਮੈਂ ਕਾਮਯਾਬ ਹੋਣਾ ਹੀ ਨਹੀਂ, ਤੇ ਉਹ ਬੰਦਾ ਜ਼ਿੰਦਗੀ ਚ ਕਦੀ ਕਾਮਯਾਬ ਨਹੀਂ ਹੁੰਦਾ ਜਿਹੜਾ ਢੇਰੀ ਢਾ ਕੇ ਬੈਠ ਜਾ। ਹੁਣ ਪਰਮਾਤਮਾ ਨੂੰ ਪਾਉਣ ਵਾਸਤੇ ਘਰੋਂ ਅਸੀਂ ਸਾਰੇ ਚੱਲਣੇ, ਗੁਰਦੁਆਰੇ ਮੰਦਰ ਮਸੀਤ ਗਿਰਜੇ ਜਿੰਨੀਆਂ ਵੀ ਇਬਾਦਤ ਗਾਹਾਂ ਨੇ, ਅਸਲ ਵਿੱਚ ਤਾਂ ਘਰੋਂ ਜ਼ਿਆਦਾ ਇਹ ਚੱਲਦੇ ਆ ਚਲੋ ਰੱਬ ਦੇ ਘਰ ਜਾ ਕੇ ਦਰਸ਼ਨ ਦੀਦਾਰੇ ਕਰਨੇ ਆ, ਕੋਈ ਪਰਮਾਤਮਾ ਦੀ ਗੱਲ ਸਮਝ ਪਏਗੀ। ਸਾਡੇ ਵਿੱਚੋਂ ਤਕਰੀਬਨ 99% ਜਿਹੜੇ ਸੀ ਲੋਕ ਆ ਅਸੀਂ ਨੈਗੇਟਿਵ ਸੋਚ ਲੈ ਕੇ ਆਉਂਦੇ ਹਾਂ। ਗੁਰਦੁਆਰੇ ਸਿਰਫ ਆ ਕੇ ਇੱਕ ਮੰਦਰ ਵਿੱਚ ਆ ਕੇ ਚਲੇ ਗਏ, ਮਸੀਤ ਵਿੱਚ ਆ ਕੇ ਚਲੇ ਗਏ, ਪਰ ਕਦੀ ਇਹ ਸੋਚ ਨਹੀਂ ਲੈ ਕੇ ਗਏ ਕਿ ਅੱਜ ਮੈਂ ਗੁਰਦੁਆਰੇ ਚੱਲਿਆ, ਅੱਜ ਮੈਂ ਮੱਥਾ ਗੁਰੂ ਸਾਹਮਣੇ ਰੱਖ ਦੇਣਾ, ਅੱਜ ਤੋਂ ਬਾਅਦ ਰੱਖਿਆ ਹੋਇਆ ਮੱਥਾ ਗੁਰੂ ਦਰ ਤੇ ਪ੍ਰਵਾਨ ਹੋ ਜਾਣਾ। ਕਿਉਂਕਿ ਸੋਚ ਹੈ ਮੇਰੇ ਕਰਮਾਂ ਚ ਕਿੱਥੇ, ਮੇਰੇ ਭਾਗਾਂ ਚ ਕਿੱਥੇ। ਮੈਂ ਜਿਹੜੀ ਬੇਨਤੀ ਕਰ ਰਿਹਾ ਉਧਰ ਤਵੱਜੋ ਦਿਆ ਜੇ ਕਿ ਜੋ ਮੱਥੇ ਤੇ ਲਿਖੇ ਨੇ ਪਰਮਾਤਮਾ ਨੇ ਆਪਣੀ ਕਲਮ ਚਲਾਈ, ਉਹਨੇ ਸਾਰੇ ਜੀਵ ਭਾਵੇਂ ਕੋਈ ਕਾਲਾ ਸੀ, ਪੀਲਾ ਸੀ, ਤੁਰਕੀ ਸੀ, ਅਰਬੀ ਸੀ, ਈਸਾਈ ਸੀ, ਮਸਾਈ ਸੀ, ਯਹੂਦੀ ਸੀ, ਕੋਈ ਵੀ ਸੀ, ਉਹਨੇ ਮਸਤਕ ਦੇ ਲੇਖ ਲਿਖ ਦਿੱਤੇ। ਮੈਂ ਅਰਜ਼ ਕੀਤੀ ਮੱਥੇ ਦੇ ਥੱਲੇ ਖਰੂਫ ਉਕਰੇ ਹੁੰਦੇ ਨੇ। ਹੁਣ ਉਹ ਖਰੂਫ ਅਸੀਂ ਕਹਾਂਗੇ ਜੀ ਇਹ ਕੌਣ ਪੜ੍ਹ ਸਕਦਾ। ਤੇ ਉਦਾਹਰਨ ਮੈਂ ਆਪ ਜੀ ਦੇ ਸਮਕਸ਼ ਰੱਖ ਰਿਹਾ ਸਾਂ ਕਿ ਨੈਗੇਟਿਵ ਨਾ ਸੋਚੀਏ, ਪੋਜ਼ਿਟਿਵ ਸੋਚੀਏ। ਹੁਣ ਨੈਗੇਟਿਵ ਸੋਚ ਵਾਲੇ ਨੂੰ ਹਮੇਸ਼ਾ ਘਾਟੇ ਦਿਸਦੇ ਨੇ। ਨੈਗੇਟਿਵ ਸੋਚਣ ਵਾਲੇ ਨੂੰ ਬਾਬਾ ਜੀ ਨੇ ਕਿਹਾ 10 ਵਸਤੂ ਲੈ ਬਾਦਸ਼ਾਹ ਪਾਵੇ, ਏਕ ਬਸਤ ਕਾਰਨ ਬੇਖੋਟ ਗਵਾਵੇ, ਏਕ ਪੀ ਨਾ ਦੇ 10-20 ਕਿਰਲੇ, ਤੋ ਮੂੜਾ ਕਹੋ ਕਹਾਂ ਕਰੇ। ਹਜ਼ੂਰ ਕਹਿੰਦੇ ਨੇ ਦੇਖੋ ਮਸਤਕ ਦੇ ਸਭਨਾ ਲਿਖਿਆ ਬੁੜੀ ਕਲਾਮ। ਬਾਬੇ ਨਾਨਕ ਦੀ ਇੱਕ ਤੁਕ ਜਦੋਂ ਅਸੀਂ ਪਹਿਲਾ ਪਹਿਰਾ ਪੜ੍ਹਨੇ ਹਾਂ ਨਾ, ਤੇ ਉਸ ਪਹਿਰੇ ਵਿੱਚੋਂ ਬਾਬੇ ਦੇ ਬਚਨਾਂ ਤੇ ਭਰੋਸਾ ਕਰੀਏ, ਸਾਡੇ ਮਸਤਕ ਦੇ ਵੀ ਲੇਖ ਲਿਖੇ, ਧੁਰੋਂ ਲਿਖਾ ਕੇ ਆਏ ਹਾਂ। ਤੇ ਜਿਹੜਾ ਅਸੀਂ ਗੁਰੂ ਕੋਲ ਬਹਿੰਦੇ ਹਾਂ, ਮੈਂ ਅੱਗੇ ਅਰਜ਼ ਕਰਨਾ, ਮਤ ਸਮਝੀਏ ਅਸੀਂ ਆਪਣੇ ਆਪ ਚੱਲ ਕੇ ਆ ਗਏ ਹਾਂ, ਨਹੀਂ, ਰੱਬ ਨੇ ਤੇਰੇ ਮੱਥੇ ਤੇ ਲਿਖ ਦਿੱਤਾ ਸੀ ਇਸ ਸਮੇਂ ਤੋਂ ਬਾਅਦ, ਇੰਨੀ ਉਮਰ ਤੋਂ ਬਾਅਦ ਤੂੰ ਸਾਈਂ ਵੱਲ ਝੁਕ ਜਾਵੇਂਗਾ, ਲਿਖਿਆ ਹੈ। ਬਾਬਾ ਨਾਨਕ ਜੀ ਦਾ ਬਚਨ ਹੁੰਦਾ, ਪਹਿਲਾ ਪਹਿਰੈ ਰੈਣਕੈ ਵਣਜਾਰਿਆ ਮਿੱਤਰਾ। ਕਈ ਵਾਰੀ ਇਹ ਸ਼ਬਦ ਆਪ ਨਾਲ ਸਾਂਝਾ ਕੀਤਾ ਹੈ। ਜ਼ਿੰਦਗੀ ਦਾ ਪਹਿਲਾ ਪਹਿਰ ਰਾਤ ਦੇ ਵਪਾਰੀਆ ਮਾਤਾ ਦੇ ਉਧਰ ਵਿੱਚ ਸ਼ੁਰੂ ਹੋਇਆ। ਪਹਿਲਾ ਪਹਿਰੈ ਰੈਣਕੈ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ, ਖਸਮ ਛੇਤੀ ਅਰਦਾਸ, ਖਸਮ ਛੇਤੀ ਅਰਦਾਸ ਵਖਾਣੈ, ਉਰਦ ਧਿਆਨ ਲਿਵ ਲਾਗਾ, ਨਾਮ ਮਿਰਜਾਦ ਆਇਆ ਕਲ ਪੀਤਰ। ਬੇਮਰਿਆਦਾ ਬੰਦਾ ਹੈ। ਮਰਿਆਦੇ ਦਾ ਮਤਲਬ ਕਿ ਇਹਦੇ ਤਨ ਤੇ ਕੱਪੜੇ ਤੇ ਨਹੀਂ ਕਿਸੇ ਪਾਏ। ਜਿਸ ਦਿਨ ਜਨਮ ਹੋਇਆ ਕਿਸੇ ਨੇ ਰੇਸ਼ਮ ਦੇ ਕੱਪੜੇ ਪਾ ਕੇ ਬੱਚੇ ਨੂੰ ਜਨਮ ਨਹੀਂ ਦਿੱਤਾ। ਜਿੰਨੇ ਵੀ ਬੱਚੇ ਜਨਮ ਲੈਂਦੇ ਨੇ ਨਾ ਮਰਿਆਦ ਹੀ ਆਉਂਦੇ ਨੇ, ਜੀਵਨ ਦੀ ਸੰਸਾਰ ਦੀ ਮਰਿਆਦਾ ਅਨੁਸਾਰ ਬਸਤਰ ਲੈ ਕੇ ਕਿਸੇ ਨੇ ਜਨਮ ਨਹੀਂ ਲਿਆ। ਨਾ ਮਰਜਾਦ ਆਇਆ ਕਲ ਭੀਤਰ, ਤੇ ਬਾਬਾ ਜੀ ਕਹਿੰਦੇ ਨੇ ਜਿਸ ਤਰ੍ਹਾਂ ਆਇਆ ਜਾਣਾ ਵੀ ਇਸ ਤਰ੍ਹਾਂ। ਬੌੜ ਜਾਸੀ ਨਾਗਾ, ਬੌੜ ਜਾਸੀ ਨਾਗਾ। ਹੁਣ ਅਗਲੀ ਤੁਕ ਹੈ, ਉਸ ਨੂੰ ਸਮਝੋ। ਮੈਂ ਤਾਂ ਪ੍ਰਮਾਣ ਅਰਜ਼ ਕੀਤਾ ਇਸ ਤੁਕ ਨੂੰ ਸਮਝਣ ਲਈ। ਨਾ ਮਰਜਾਦ ਆਇਆ ਕਲ ਭੀਤਰ, ਬੌੜ ਜਾਸੀ ਨਾਗਾ, ਜੈਸੀ ਕਲਮ ਬੁੜੀ ਹੈ ਮਸਤਕ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਬੁੜੀ ਹੈ ਮਸਤਕ, ਜਿਹੜੀ ਰੱਬ ਨੇ ਆਪਣੀ ਇੱਕ ਚੱਲ ਹੁਕਮ ਦੀ ਚੱਲ ਦੀ ਕਲਮ ਚਲਾਈ, ਤੇਰੇ ਮੱਥੇ ਤੇ ਲੇਖ ਲਿਖ ਦਿੱਤੇ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀਅੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਭਇਆ ਗਰਭਾਸ। ਪਰਮਾਤਮਾ ਨੇ ਆਪਣੀ ਬੁੜੀ ਕਲਾਮ ਨਾਲ ਤੇਰੇ ਮੱਥੇ ਦੇ ਲੇਖ ਲਿਖ ਦਿੱਤੇ। ਤੇ ਅਰਜ਼ ਮੈਂ ਜਿਹੜੀ ਕਰ ਰਿਹਾ ਕਿ ਅਸੀਂ ਕਹਿੰਦੇ ਹਾਂ ਕਿਵੇਂ ਮੱਥੇ ਦੇ ਲੇਖ ਕੋਈ ਜਾਣ ਸਕਦਾ ਹੈ, ਤੇ ਬੇਨਤੀ ਕੀਤੀ ਅੱਜ ਤੋਂ 100 ਸਾਲ 150 ਸਾਲ ਪਿਛਾਂ ਚਲੇ ਜਾਓ। ਜਦੋਂ ਕੋਈ ਆਪਣੇ ਹੱਥ ਦੀ ਤਲੀ ਤੇ ਇੱਕ ਟਕਾ ਰੱਖਦਾ ਸੀ, ਪੈਸਾ ਰੱਖਦਾ ਸੀ, ਅਗਿਆਨੀ ਤੋਂ ਅਗਿਆਨੀ ਬੰਦੇ ਨੂੰ ਸਮਝ ਪੈ ਜਾਂਦੀ ਸੀ ਕਿ ਇਸ ਬੰਦੇ ਨੇ ਆਪਣੇ ਹੱਥ ਦੀ ਤਲੀ ਦੇ ਉੱਪਰ ਰੁਪਈਆ ਟਕਾ ਜਾਂ ਧੇਲੀ 54, 56, 25 ਦੁੱਕੀ ਤਿੱਕੀ ਰੱਖੀ ਹੈ। ਮੰਨ ਲਓ ਇੱਕ ਬੱਚੇ ਦੀ ਹੱਥ ਦੀ ਤਲੀ ਤੇ ਇੱਕ ਪੈਸਾ ਹੱਥ ਦੀ ਤਲੀ ਤੇ ਦਿਸਦਾ, ਪਰਤ ਕੇ ਉਸ ਬੱਚੇ ਨੇ ਭੋਲੇਪਨ ਵਿੱਚ ਉਸ ਪੈਸੇ ਨੂੰ ਮੂੰਹ ਵਿੱਚ ਪਾ ਲਿਆ, ਮੂੰਹ ਵਿੱਚ ਪਾਇਆ ਤੇ ਅਚਨਚੇਤ ਉਹ ਗਲੇ ਤੋਂ ਥੱਲੇ ਉਤਰ ਗਿਆ। ਹੁਣ ਜੇਕਰ ਕਿਸੇ ਬੰਦੇ ਨੇ ਉਸ ਬੱਚੇ ਨੂੰ ਪਕੜ ਕੇ ਕਹਿ ਵੀ ਇਹਦੇ ਅੰਦਰ ਪੈਸਾ ਚਲਾ ਗਿਆ ਕੋਈ ਲੱਭੋ, ਤੇ ਅਸੀਂ ਕਹਾਂਗੇ ਨਹੀਂ ਦਿਸਦੀ ਕੋਈ ਨਹੀਂ, ਜਿਹੜਾ ਅੰਦਰ ਚਲਾ ਗਿਆ ਉਹਨੇ ਲੱਭਣਾ ਕਿਤੇ ਹੈ। ਤਲੀ ਤੇ ਹੋਵੇ ਤੇ ਸੂਰਜ ਦੀਆਂ ਕਿਰਨਾਂ ਵਿੱਚ ਚਾਨਣ ਵਿੱਚ ਤਲੀ ਤੇ ਰੱਖੇ ਹੋਏ ਪੈਸੇ ਲੱਭ ਜਾਂਦੇ ਨੇ, ਤੇ ਜਿਹੜਾ ਪੈਸਾ ਅੰਦਰ ਚਲਾ ਗਿਆ ਉੱਥੇ ਤੇ ਸੂਰਜ ਦੀ ਕਿਰਨ ਵੀ ਨਹੀਂ ਜਾਣੀ, ਕੀ ਪਤਾ ਕਿਹੜੀ ਥਾਂ ਪੈਸਾ ਹੈ। ਇਹ ਪੈਸਾ ਹੁਣ ਦਿਸਣਾ ਨਹੀਂ, ਤੇ ਮੈਂ ਅਰਜ਼ ਕਰਾਂ ਕਿ ਸੂਰਜ ਦੀ ਕਿਰਨ ਤੋਂ ਅੱਗੇ ਵੀ ਕੋਈ ਕਿਰਨ ਚੱਲਦੀ ਹੈ, ਅਸੀਂ ਕੇਵਲ ਬਾਹਰ ਦੀ ਚਮੜੀ ਦੇਖਦੇ ਹਾਂ। ਤੇ ਚੇਤੇ ਰੱਖਿਓ ਕਮਾਈ ਵਾਲੇ ਇਸ ਚਮੜੀ ਦੇ ਥੱਲੇ ਹੋ ਲਿਖੇ ਉਹ ਅੱਖਰ ਵੀ ਪੜ੍ਹਦੇ, ਉਹਨਾਂ ਨੂੰ ਪਤਾ ਹੈ। ਅਰਧਾਰਨ ਦਿੱਤੀ ਕਿ ਪੈਸਾ ਪੇਟ ਵੀ ਚਲਾ ਗਿਆ, ਹੁਣ ਬੱਚੇ ਦੇ ਤਨ ਕੇਵਲ ਦਿਸਦਾ ਪੈਸਾ ਨਹੀਂ ਨਜ਼ਰ ਆਉਂਦਾ। ਸੂਰਜ ਦੇ ਵਿੱਚ ਖੜਾ ਕਰ ਦਿਓ, ਕਦੀ ਬੱਚੇ ਦੇ ਤਨ ਵਿੱਚੋਂ ਪੈਸਾ ਨਹੀਂ ਦਿਸੇਗਾ, ਪਰ ਜਦੋਂ ਐਕਸਰੇ ਉਸ ਕਿਰਨ ਰਾਹੀਂ ਬੰਦੇ ਦੇ ਬੱਚੇ ਦੇ ਅੰਦਰ ਦਾ ਐਕਸਰਾ ਕੀਤਾ ਜਾਏ ਤੇ ਉਹ ਐਕਸਰਾ ਉਹ ਕਿਰਨਾਂ ਉਸ ਥਾਂ ਤੇ ਪਹੁੰਚ ਜਾਂਦੀਆਂ ਨੇ ਜਿੱਥੇ ਪੈਸਾ ਪਿਆ। ਜਿਹੜਾ ਚਮੜੀ ਥੱਲੇ ਗਿਆ ਹੋਇਆ ਪੈਸਾ ਉਹ ਐਕਸਰੇ ਸਾਨੂੰ ਤਸਵੀਰ ਵਿੱਚ ਬਾਹਰ ਪ੍ਰਗਟ ਕਰਕੇ ਦੱਸ ਦਿੰਦਾ ਹੁਣ ਇਸ ਥਾਂ ਤੇ ਪੈਸਾ ਹੈ। ਮੈਂ ਸਿਰਫ ਬੇਨਤੀ ਕਰ ਰਿਹਾ ਕੇਵਲ ਬਾਹਰ ਦੀ ਰੋਸ਼ਨੀ ਨਹੀਂ, ਇੱਕ ਉਹ ਰੋਸ਼ਨੀ ਹੈ ਜਿਹੜੀ ਚਮੜੀ ਤੋਂ ਥੱਲੇ ਜਾ ਕੇ ਵੀ ਬਹੁਤ ਕੁਝ ਚਮੜੀ ਦਾ ਜਾਣਦੀ ਹੈ। ਹਜ਼ੂਰ ਨੇ ਕਿਹਾ ਵੀ ਮਸਤ ਕੁੱਤੇ ਲੇਖ ਲਿਖੇ ਨੇ, ਪਰਮਾਤਮਾ ਨੇ ਆਪਣੇ ਹੱਥ ਨਾਲ ਕਲਮ ਚਲਾਈ ਤੇ ਉਹਨੇ ਜੀਵਾਂ ਦੇ ਲੇਖ ਲਿਖ ਦਿੱਤੇ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਮਸਲਾ ਕਾਫੀ ਸਾਡੇ ਇਹ ਪ੍ਰਸ਼ਨ ਹੁੰਦੇ ਨੇ ਵੀ ਜੇ ਰੱਬ ਦਾ ਲਿਖਿਆ ਮਿਟਣਾ ਹੀ ਨਹੀਂ ਤੇ ਫਿਰ ਕਰਮ ਧਰਮ ਕਮਾਉਣ ਦਾ ਕੀ ਫਾਇਦਾ। ਅਸੀਂ ਕਹਿ ਰਹੇ ਹਾਂ ਨਾ ਕਿ ਫਿਰ ਕੀ ਜਪ ਕੀ ਤਪ ਕੀ ਗੁਰੂ ਕੀ ਮੰਦਰ ਕੀ ਮਸੀਤ ਜੋ ਲਿਖਿਆ ਉਹ ਭੋਗਣਾ ਹੈ। ਤੇ ਬਾਬਾ ਜੀ ਨੇ ਅੱਜ ਕਹਿ ਦਿੱਤਾ ਤੇ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਵੀ ਲੇਖ ਨਾ ਮਿਟੀ ਗੇ ਸਕੀ ਜੋ ਲਿਖਿਆ ਕਰਤਾਰ, ਜੋ ਰੱਬ ਨੇ ਲਿਖ ਦਿੱਤਾ ਉਹਨੇ ਨਹੀਂ ਮਿਟਣਾ। ਜੇ ਨਹੀਂ ਮਿਟਣਾ ਫਿਰ ਇੰਨੇ ਪੁੰਨ ਕਰਮ ਇੰਨੇ ਜਪ ਇੰਨੇ ਤਪ ਕਿਉਂ ਜੋ ਲਿਖਿਆ। ਤੇ ਬਾਬਾ ਜੀ ਦੇ ਬਚਨ ਅਸੀਂ ਇੱਕ ਰੋਜ਼ ਪੜ੍ਹਦੇ ਹਾਂ, ਆਖਣ ਜੋਰ ਚੁਪੈ ਨਾ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ। ਸਾਡਾ ਤਾਕਤ ਹੀ ਕੋਈ ਨੀ, ਸਾਡਾ ਬਲ ਹੀ ਕੋਈ ਨਹੀਂ, ਨਾ ਸਾਡੇ ਕਹਿਣ ਵਿੱਚ ਜੋਰ, ਨਾ ਸਾਡੇ ਚੁੱਪ ਰਹਿਣ ਵੀ ਜੋਰ, ਨਾ ਸਾਡਾ ਮੰਗਣ ਵੀ ਜੋਰ, ਨਾ ਸਾਡਾ ਬੋਲਣ ਵੀ ਜੋਰ, ਨਾ ਸਾਡੀ ਸੁਰਤ ਟਿਕਾਣ ਵੀ ਜੋਰ, ਨਾ ਸਾਡਾ ਕਿਸੇ ਹੋਰ ਪਾਸੇ ਜੋਰ। ਜਦੋਂ ਜੋਰ ਹੀ ਉਹਦਾ ਹੈ ਤੇ ਫਿਰ ਜੋ ਕੁਝ ਉਹਨੇ ਲਿਖਿਆ ਸੀ ਭੁਗਤਣਾ ਹੀ ਭੁਗਤਣਾ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਾ ਕਿ ਦੇਖੋ ਬਾਬਾ ਜੀ ਨੇ ਕਿਹਾ ਕਰਨ ਵਾਲਾ ਉਹ ਹੈ, ਆਖਣ ਜੋਰ ਚੁਪੈ ਨਾ ਜੋਰ, ਜੋਰ ਨਾ ਮੰਗਣ ਦੇਰ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ। ਪਰ ਇੱਕ ਗੱਲ ਕਹਿ ਦਿੱਤੀ ਪਿਆਰਿਆ, ਚੇਤੇ ਰੱਖੀ ਜੇ ਲਿਖ ਦਿੱਤਾ ਨਾ ਜਿਸ ਹੱਥ ਜੋਰ ਕਰ ਵੇਖੈ ਸੋਏ, ਜਿਹਦੇ ਖੱਤ ਵਿੱਚ ਜੋਰ ਏ, ਜਿਹੜਾ ਆਪਣੇ ਖੱਤ ਦੇ ਜੋਰ ਨਾਲ ਲਿਖ ਦਿੰਦਾ ਹੈ ਉਹਦੀ ਮੇਟ ਸਕਦਾ ਕੇਵਲ ਉਹ ਜਿਨੇ ਆਪਣੇ ਹੱਥ ਵਿੱਚ ਕਲਮ ਆ ਪਕੜੀ ਹੈ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਹੇ। ਹਜ਼ੂਰ ਕਹਿੰਦੇ ਨੇ ਉਹਨੇ ਲਿਖ ਦਿੱਤੇ, ਸਾਡਾ ਕੋਈ ਬਲ ਨਹੀਂ ਕੋਈ ਸਾਡੀ ਤਾਕਤ ਨਹੀਂ, ਤੇ ਅਸੀਂ ਕਹਿੰਦੇ ਹਾਂ ਕਰਮਾਂ ਦੇ ਲਿਖੇ ਭੁਗਤਨੇ। ਤੇ ਬਾਣੀ ਨੇ ਕਿਹਾ ਵੀ ਹੈ ਕਿ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ। ਉਹਨੇ ਲਿਖ ਕੇ ਭੇਜਿਆ, ਤੂੰ ਆਪਣੇ ਸੰਸਕਾਰ ਉੱਤੇ ਲਿਖਾ ਕੇ ਜਾਣਾ ਪੈ, ਕਰ ਕਰ ਕਰਨਾ ਲਿਖ ਲੈ ਜਾਹੋ। ਹਜ਼ੂਰ ਨੇ ਬਾਣੀ ਵਿੱਚ ਇੱਕ ਹੋਰ ਬਚਨ ਕਿਹਾ ਸੀ ਆਪਾਂ ਪੜ੍ਹਨੇ ਹਾਂ ਕਿ ਕਰਮੀ ਆਪੋ ਆਪਣੀ, ਜੋ ਲਿਖਿਆ ਸੀ ਅਸੀਂ ਭੋਗ ਦਿੱਤੇ ਆਪਣੇ ਕਰਮਾਂ ਕਰਕੇ, ਕਿ ਨੇੜੇ ਕਿ ਦੂਰ। ਹਜ਼ੂਰ ਨੇ ਕਿਹਾ ਵੀ ਰੱਬ ਨੇ ਬੁੜੀ ਕਲਾਮ ਲਿਖਿਆ, ਅਸੀਂ ਕੀ ਇਹ ਜੋ ਕੁਝ ਲਿਖਿਆ ਹੈ ਇਹਨੂੰ ਸਿਆਣਪ ਨਾਲ, ਇਹਨੂੰ ਅਕਲ ਨਾਲ, ਇਹਨੂੰ ਆਪਣੀ ਚਲਾਕੀ ਨਾਲ ਕੋਈ ਨਹੀਂ ਜੇ ਮਿਟ ਸਕਦਾ, ਫਿਰ ਮਿਟੇਗਾ ਕਿਵੇਂ। ਹਜ਼ੂਰ ਨੇ ਬਹੁਤ ਸੋਹਣਾ ਉੱਤਰ ਦਿੱਤਾ ਸੀ, ਭਾਈ ਸਾਹਿਬ ਭਾਈ ਕਲਿਆਣਾ ਜੀ, ਜਦੋਂ ਗੁਰੂ ਰਾਮਦਾਸ ਕਿਰਪਾਲੂ ਜੀ ਦਾ ਪਵਿੱਤਰ ਦਰਬਾਰ ਹਰਿਮੰਦਰ ਸਾਹਿਬ ਦੀ ਉਸਾਰੀ ਹੋ ਰਹੀ ਸੀ ਤੇ ਲੱਕੜ ਲੈਣ ਵਾਸਤੇ ਮੰਡੀ ਗਏ ਸਨ, ਇੱਥੇ ਭਾਈ ਕਲਿਆਣਾ ਸਾਹਿਬ ਜੀ ਨੇ ਵਰਤ ਦੇ ਦਿਨ ਸਨ, ਵਰਤ ਨਹੀਂ ਰੱਖਿਆ, ਗੁਰੂ ਦੇ ਭੈ ਵਿੱਚ ਜੋ ਥੋੜਾ ਖਾਵਾ ਥੋੜਾ ਸਮੇਂ ਵਾਲੀ ਮਰਿਆਦਾ ਨੂੰ ਪਾਲਿਆ। ਰਾਜੇ ਨੇ ਕਹਿ ਦਿੱਤਾ ਕਿ ਮੇਰੀ ਖੱਦ ਤੋਂ ਬਾਹਰ ਕੱਢ ਕੇ ਦੀ ਲੱਤ ਵੱਢ ਦਿਓ, ਇਹਨੂੰ ਬਾਹਰ ਤੱਕ ਦਿਓ। ਭਾਈ ਸਾਹਿਬ ਭਾਈ ਕਲਿਆਣਾ ਜੀ ਸਾਈਂ ਦੀ ਸ਼ੁਕਰ ਵਿੱਚ ਗੁਰੂ ਦੇ ਚਰਨਾਂ ਦਾ ਟੇਕ ਓਟ ਆਸਰਾ ਲੈ ਕੇ ਤੁਰ ਪਏ। ਪਰ ਭਾਈ ਸਾਹਿਬ ਨੂੰ ਲਿਜਾਣ ਦੀ ਦੇਰ ਸੀ, ਰਾਜੇ ਨੂੰ ਗਸ਼ ਪਿਆ। ਮਨ ਚ ਆਇਆ ਫਕੀਰ ਦੀ ਮੈਂ ਤੋਹੀਨ ਕੀਤੀ ਏ ਤੇ ਸ਼ਾਇਦ ਤਾਂ ਭਾਈ ਸਾਹਿਬ ਭਾਈ ਕਲਿਆਣਾ ਜੀ ਦੇ ਜੀਵਨ ਤੋਂ ਅੱਤ ਦਾ ਪ੍ਰਭਾਵਿਤ ਹੋਇਆ। ਉਸ ਰਾਜੇ ਦਾ ਨਾਮ ਸੀ ਖਰੀ ਸੈਨ, ਇਸ ਰਾਜੇ ਦੇ ਪੁੱਤਰ ਦਾ ਨਾਮ ਸੀ ਸੁਧਰ ਸੈਨ। ਖਰੀ ਸੈਨ ਦੇ ਪੁੱਤਰ ਸੁਧਰ ਸੈਨ ਨੇ ਸਾਹਿਬ ਕਿਰਪਾਲੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਬਾਬੇ ਬੰਦੇ ਬਹਾਦਰ ਦੀ ਬਹੁਤ ਟਹਿਲ ਕੀਤੀ ਸੀ ਮੰਡੀ ਦੇ ਰਾਜੇ। ਇਹ ਆ ਗਿਆ ਗੁਰੂ ਦਰਬਾਰ ਵਿੱਚ, ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦਾ ਦਰਬਾਰ ਸਜੇ। ਵਿਸ਼ਾ ਹੈ ਰੱਬ ਨੇ ਬੁੜੀ ਕਲਾਮ ਚਲਾ ਦਿੱਤਾ, ਉਹਨੂੰ ਕੌਣ ਮਿਲ ਸਕਦਾ ਹੈ। ਇਹ ਆਇਆ ਸੰਗਤ ਵਿੱਚ ਬੈਠਾ, ਇਹਨੇ ਦਰਸ਼ਨ ਕੀਤੇ, ਅੰਦਰ ਨੂੰ ਟਿਕਾ ਮਿਲਿਆ। ਹਜ਼ੂਰ ਕਿਰਪਾਲੂ ਜੀ ਉਸ ਵੇਲੇ ਓਂਕਾਰ ਦੀ ਬਾਣੀ ਪੜ੍ਹ ਰਹੇ ਸਨ। ਭਾਵੇਂ ਅਸੀਂ ਇਸ ਬਾਣੀ ਨੂੰ ਦੱਖਣੀ ਓਂਕਾਰ ਕਹਿੰਦੇ ਪਰ ਬਾਣੀ ਦਾ ਨਾਮ ਹੈ ਓਂਕਾਰ। ਦੱਖਣੀ ਸ਼ਬਦ ਜਿਹੜਾ ਹੈ ਇਹ ਰਾਮਕਲੀ ਰਾਗ ਨਾਲ ਸੰਬੰਧਿਤ ਹੈ। ਰਾਮਕਲੀ ਦੱਖਣੀ ਓਂਕਾਰ, ਓਂਕਾਰ ਦੀ ਬਾਣੀ ਪੜ੍ਹਦੇ ਨੇ ਤੇ ਜਦੋਂ ਇਹ ਤੁਕਾਂ ਆਈਆਂ ਕਿ ਲੇਖ ਨਾ ਮਿੱਟੀ ਖੇ ਸਕੀ ਜੋ ਲਿਖਿਆ ਕਰਤਾਰ, ਤੇ ਚਿੱਤ ਵਿੱਚ ਆਇਆ ਵੀ ਜੇ ਲਿਖਿਆ ਨਹੀਂ ਮਿਟਣਾ ਤੇ ਫਿਰ ਸਾਨੂੰ ਇੱਥੇ ਆਉਣ ਦਾ ਲਾਭ ਕੀ ਹੋਇਆ। ਫਿਰ ਗੁਰੂ ਦੀ ਸੰਗਤ ਦੀ ਰੱਬ ਦੀ ਇੰਨੀ ਸੇਵਾ ਭਾਵਨਾ ਦਾ ਕੀ ਅਰਥ ਜੇ ਲੇਖ ਨਾ ਮਿੱਟੀ ਗੇ ਸਕੀ ਜੋ ਲਿਖਿਆ ਕਰਤਾਰ, ਜੋ ਸਾਈਂ ਨੇ ਲਿਖਿਆ ਇਹ ਮਿਟਣਾ ਨਹੀਂ। ਹਜ਼ੂਰ ਦੇ ਪਾਰ ਸੰਪੂਰਨ ਕਰਨ ਤੋਂ ਬਾਅਦ ਹਰੀ ਸੈਨ ਨੇ ਪ੍ਰਸ਼ਨ ਕੀਤਾ ਸੱਚੇ ਪਾਤਸ਼ਾਹ ਕਿ ਆਪ ਜੋ ਆਪਣੀ ਮੁਬਾਰਕ ਰਸਨਾ ਤੋਂ ਪੜ੍ਹ ਰਹੇ ਸੀ ਕਿ ਲੇਖ ਨਾ ਮਿੱਟੀ ਏ ਸਕੀ ਜੋ ਲਿਖਿਆ ਕਰਤਾਰ, ਜੋ ਲਿਖਿਆ ਨਹੀਂ ਮਿਟਣਾ, ਤੇ ਫਿਰ ਆ ਇੰਨਾ ਅਡੰਬਰ ਕਾਸ ਦਾ। ਅੱਜ ਵੀ ਬੰਦਾ ਤਰਕ ਕਰਨ ਵਾਲਾ ਕਹਿੰਦਾ ਕਿ ਜੋ ਲਿਖ ਦਿੱਤਾ ਮਿਟਣਾ ਹੀ ਨਹੀਂ ਤੇ ਜੋ ਹੈ ਫਿਰ ਉਹਨੂੰ ਭੁਗਤਾਂਗੇ। ਕਹਿਣ ਲੱਗੇ ਜੋ ਲਿਖਿਆ ਉਹ ਮਿਟਣਾ ਨਹੀਂ ਤੇ ਜਪ ਦਾ ਤਪ ਦਾ ਸਿਮਰਨ ਦਾ ਦਾਨ ਦਾ ਪੁੰਨ ਦਾ ਕੀ ਲਾਭ। ਹਜ਼ੂਰ ਨੇ ਉੱਥੇ ਤਿੰਨ ਬਚਨ ਕਹਿ, ਕਹਿਣ ਲੱਗੇ ਲਿਖਿਆ ਮਿਟਦਾ ਨਹੀਂ, ਭੋਗੀ ਦਾ ਵੀ ਹੈ ਸੰਕਟ ਮਿਟ ਜਾਂਦੇ ਨੇ, ਸੰਕਟ ਨਹੀਂ ਆਉਂਦਾ, ਤੇ ਜੇ ਗੁਰੂ ਕਿਰਪਾ ਕਰੇ ਤੇ ਇਹ ਕੱਟਣ ਤੋਂ ਬਾਅਦ ਕੁਸ਼ਲ ਮੰਗਲ ਵੀ ਪ੍ਰਾਪਤ ਹੁੰਦਾ ਹੈ, ਭੋਗ ਵੀ ਲਈਦਾ, ਸੰਕਟ ਵੀ ਨਹੀਂ ਵਿਆਪਦਾ, ਤੇ ਪਰਤ ਕੇ ਹੁੰਦਾ ਕੀ ਹੈ ਗੁਰੂ ਖੇਮ ਕੁਸ਼ਲ ਬਖਸ਼ਦੇ। ਰਾਜੇ ਦੇ ਸਮਝ ਨਾ ਪਈ ਕਿਉਂਕਿ ਮੋਟੀ ਅਕਲ ਨਾਲ ਸਮਝ ਨਾ ਪਏ। ਕਹਿਣ ਲੱਗਾ ਇਹ ਕਿਵੇਂ ਹੋ ਸਕਦਾ, ਭੋਗੀ ਦਾ ਵੀ ਹੈ ਸੰਕਟ ਵੀ ਨਹੀਂ ਆਉਂਦਾ, ਗੁਰੂ ਕੁਸ਼ਲ ਮੰਗਲ ਵੀ ਦੇ ਦਿੰਦਾ। ਕਹਿੰਦਾ ਮੇਰੇ ਸਮਝ ਨਹੀਂ ਪਈ। ਸੱਚੇ ਪਾਤਸ਼ਾਹ ਕਹਿਣ ਲੱਗੇ ਇਸ ਪ੍ਰਸ਼ਨ ਦਾ ਉੱਤਰ ਤੈਨੂੰ ਜ਼ਰੂਰ ਦਿੱਤਾ ਜਾਏਗਾ, ਕੋਈ ਸਮਾਂ ਤੂੰ ਟੇਕ ਤੇ ਇੱਕ ਕੰਮ ਕਰ, ਤੂੰ ਭਾਵਨਾ ਥੋੜੀ ਜੀ ਬਣਾ, ਤਰਕ ਵਿੱਚ ਨਾ ਹੁਣ ਜੀ, ਤੂੰ ਭਾਵਨਾ ਬਣਾ ਕੇ ਕਹਿ ਦੇ ਮੈਂ ਸਭ ਕੁਝ ਪ੍ਰਭੂ ਨੂੰ ਸਮਰਪਿਤ ਕਰ ਦਿੱਤਾ, ਸੰਗਤ ਵਿੱਚ ਤੂੰ ਭਾਵਨਾ ਨਾਲ ਸੇਵਾ ਕਰ, ਰਾਜ ਮਦ ਨੂੰ ਉਤਾਰ ਦੇ, ਭਾਵਨਾ ਨਾਲ ਸੇਵਾ ਕਰ ਤੇ ਤੇਰੇ ਸਵਾਲ ਦਾ ਉੱਤਰ ਅਸੀਂ ਦਿਆਂਗੇ। ਰਾਜੇ ਦੇ ਮਨ ਨੂੰ ਲੱਗੀ, ਹਰੀ ਸੈਨ ਸੇਵਾ ਕਰਨ ਲੱਗ ਪਿਆ। ਇਹ ਜਿਹੜੀ ਮੈਂ ਬੇਨਤੀ ਕਰ ਰਿਹਾ ਇਹ ਗੁਰਬਿਲਾਸ ਵਿੱਚ ਵੀ ਹੈ, ਇਹ ਕਵੀ ਸੰਤੋਖ ਸਿੰਘ ਜੀ ਦੇ ਗੁਰਪ੍ਰਤਾਪ ਸੂਰਜ ਵਿੱਚ ਵੀ ਹੈ, ਇਹ ਤਵਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਉਹਨਾਂ ਨੇ ਵੀ ਦਿੱਤੀ ਹੈ, ਅਸ਼ਟ ਗੁਰੂ ਚਮਤਕਾਰ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੇ ਬਚਨ ਨੇ, ਪ੍ਰਤੱਖ ਹਰ ਦੇ ਵਿੱਚ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ, ਮੈਂ ਕਾਲਫ ਨੇ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਦਾ ਪਵਿੱਤਰ ਜੀਵਨ ਲਿਖਦਿਆਂ ਇਸ ਘਟਨਾ ਦਾ ਜ਼ਿਕਰ ਕੀਤਾ ਹੈ, ਕਿਉਂਕਿ ਇਹਨੂੰ ਮੁਨਫੀ ਨਹੀਂ ਅਸੀਂ ਕਰ ਸਕਦੇ ਗੁਰੂ ਇਤਿਹਾਸ ਵਿੱਚੋਂ। ਸੇਵਾ ਕੀਤੀ, ਸੇਵਾ ਕਰਦਿਆਂ ਸਿਮਰਨ ਕਰਦਿਆਂ ਅੰਦਰ ਥੋੜਾ ਜਿਹਾ ਜਾਗਣ ਲੱਗਾ, ਤੇ ਇੱਕ ਦਿਨ ਕੀ ਹੋਇਆ, ਰਾਤ ਵਿਸ਼ਰਾਮ ਕਰਨ ਜਦੋਂ ਪਿਆ ਤੇ ਇਹਨੂੰ ਸੁਪਨਾ ਆਇਆ। ਸੁਪਨਾ ਕੀ ਹੈ ਕਿ ਇਹਦਾ ਘਰ ਚੰਡਾਲਾਂ ਦੇ ਘਰ ਵਿੱਚ ਇਹਦਾ ਜਨਮ ਹੋ ਗਿਆ। ਧਿਆਨ ਦਿਆ ਜੀ, ਚੰਡਾਲਾਂ ਦੇ ਘਰ ਜਨਮ ਹੋਇਆ, ਵਿਆਹਿਆ ਗਿਆ, ਬੱਚਾ ਸੀ, ਜਵਾਨ ਹੋਇਆ, ਵਿਆਹਿਆ ਗਿਆ, ਅੱਗੋਂ ਪੁੱਤਰ ਹੋ ਗਏ, ਪੋਤਰੇ ਹੋ ਗਏ, ਪਰਿਵਾਰ ਵੱਧ ਗਿਆ। ਉੱਥੇ ਉਮਰ ਭੋਗ ਕੇ ਇਸ ਚੰਡਾਲ ਦੀ ਮੌਤ ਹੋਈ। ਜਦੋਂ ਇਹ ਮਰਿਆ ਇਹਦੀ ਘਰਵਾਲੀ ਇਹਦੇ ਨਿਆਣੇ ਇਹਦਾ ਪਰਿਵਾਰ ਇਹਦੇ ਚਾਰ ਚੁਫੇਰੇ ਖਲੋ ਕੇ ਰੋਵੇ, ਜਦੋਂ ਇਹ ਮਰਿਆ ਤੇ ਰੋਣ ਦੀ ਆਵਾਜ਼ ਸੁਣੀ ਇੱਕੋ ਦਮ ਸੁਪਨੇ ਵਿੱਚੋਂ ਉੱਠ ਖਲੋਤਾ। ਤਵੱਜੋ ਦਿਆ ਜੇ ਗੁਰਮੁਖੋ, ਇਹਨਾਂ ਗੱਲਾਂ ਨੂੰ ਸੁੱਟ ਨਾ ਪਾਇਓ। ਕਈ ਐਸੀਆਂ ਜੀਵਨ ਦੀਆਂ ਘਟਨਾਵਾਂ ਨੇ ਜਿਹੜੀਆਂ ਸ਼ਰੇਆਮ ਵਾਪਰਦੀਆਂ ਨੇ, ਪਰ ਗੁਰੂ ਮੇਰ ਕਰੇ ਤੇ ਸੁਪਨੇ ਵਿੱਚ ਏਡੇ ਵੱਡੇ ਦੁੱਖ ਨੂੰ ਸੁਪਨੇ ਦਾ ਦੁੱਖ ਬਣਾ ਦਿੰਦਾ ਹੈ। ਗੁਰੂ ਅਰਜੁਨ ਦੇਵ ਜੀ ਆਸਾ ਰਾਗ ਅਪੁਸ਼ਟ ਦਾ ਖਰੀ ਅਰਥ ਹੁੰਦਾ ਪੁੱਠੀਆਂ ਗੱਲਾਂ, ਅਪੁਸ਼ਟ ਬਾਤ ਜਿਹੜੀ ਗੱਲ ਪੁੱਠੀ ਹੈ, ਅਸੰਭਵ ਹੈ, ਨਾਮੁਮਕਿਨ ਹੈ। ਹਜ਼ੂਰ ਕਹਿੰਦੇ ਨੇ ਪੁੱਠੀਆਂ ਬਾਤਾਂ ਵੀ ਸਿੱਧੀਆਂ ਹੋ ਜਾਂਦੀਆਂ ਨੇ। ਅਪੁਸ਼ਟ ਬਾਤ ਤੇ ਭਾਈ ਸੀਧਰੀ ਦੂਤ ਦੁਸ਼ਟ ਸਜ ਨਹੀਂ, ਜਿਹੜੇ ਦੁਸ਼ਮਣ ਸਨ ਮੇਰੇ ਮਾਲਕਾ ਤੂੰ ਕਿਰਪਾ ਕਰਕੇ ਮਿੱਤਰ ਬਣਾ ਦਿੱਤੇ। ਅੰਧਕਾਰ ਮੈਂ ਰਤਨ ਪ੍ਰਗਾਸਿਓ, ਹਨੇਰੇ ਦੇ ਵਿੱਚ ਤੁਸੀਂ ਚਾਨਣ ਕਰ ਦਿੱਤਾ। ਮਲੀਨ ਬੁੱਧ ਹਸ਼ਨਈ, ਜਿਹੜੀ ਭੈੜੀ ਮਤ ਸੀ ਤੁਸੀਂ ਕਿਰਪਾ ਕਰਕੇ ਲੇਖ ਮਿਟ ਕੇ ਭੈੜੀ ਨੂੰ ਅੱਛੀ ਵਿੱਚ ਬਣਾ ਦਿੱਤਾ। ਦੇਖੋ ਗੁਰਮੁਖੋ, ਮੈਂ ਇੱਕ ਪ੍ਰਮਾਣ ਹੋਰ ਦੇ ਜਾਣਾ। ਗੁਰੂ ਦੀ ਨਦਰ, ਕਰਮ ਤੇ ਨਦਰ ਦੋ ਸ਼ਬਦ ਕਦੀ ਨਾ ਭੁੱਲੀਏ। ਇੱਕ ਵਾਰੀ ਅਰਜ਼ ਕੀਤੀ ਸੀ, ਕੱਲ ਵੀ ਬਾਦੋਂ ਦੀ ਆਪਾਂ ਵਿਚਾਰ ਕਰ ਰਹੇ ਸਾਂ। ਹਜ਼ੂਰ ਨੇ ਕਿਹਾ ਵੀ ਅਸੀਂ ਕਰਮ ਕਰਕੇ ਵਿਛੜੇ ਹਾਂ, ਜੇ ਕਰਮਾਂ ਕਰਕੇ ਮਿਲਣਾ ਚਾਹਾਂਗੇ ਤੇ ਕਰਮ ਕਰਕੇ ਕਦੀ ਮਿਲਾਪ ਨਹੀਂ, ਮਿਲਾਂਗੇ ਉਹਦੀ ਨਜ਼ਰ ਨਾਲ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਹ। ਕਰਮਾਂ ਕਰਕੇ ਵਿਛੜੇ ਹਾਂ ਤੇ ਨਜ਼ਰ ਕਰਕੇ ਕਿਰਪਾ ਕਰਕੇ ਮਿਲਾਂਗੇ। ਜਦੋਂ ਗੁਰੂ ਨਜ਼ਰ ਕਰਦਾ ਹੈ, ਜਿਹੜੇ ਬਚਨ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਨੇ ਹਾਂ ਉਹਨਾਂ ਤੇ ਭਰੋਸਾ ਕਰੀਏ। ਕੇਵਲ ਕਵੀਆਂ ਦੇ ਅਲੰਕਾਰ ਨਹੀਂ, ਇਹ ਕੇਵਲ ਖਿਆਲੀ ਗੱਲਾਂ ਨਹੀਂ। ਹਜ਼ੂਰ ਨੇ ਪਟਾਨਿਕ ਬਚਨ ਕਿਹਾ, ਕਹਿਣ ਲੱਗੇ ਪਿਆਰਿਆ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੁਰੇ ਆਉਂਦੇ ਨੇ। ਦੇਖੋ ਗੁਰੂ ਕਿਵੇਂ ਲੇਖ ਭੁਗਤਾ ਕੇ ਵੀ ਜ਼ਿੰਦਗੀ ਨੂੰ ਪਲਟ ਦਿੰਦੇ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੁਰੇ ਆਉਂਦੇ ਨੇ, ਸਾਹਮਣੇ ਕੱਚ ਵਰਗਾ ਝੂਠਾ ਬੰਦਾ ਬੈਠਾ। ਗੁਰੂ ਨੇ ਨਦਰ ਕਰਕੇ ਕਰਮ ਉਡਾ ਦਿੱਤੇ ਤੇ ਕਰਮ ਉੱਡਣ ਦੀ ਦੇਰ ਸੀ, ਕੱਚ ਵਿੱਚੋਂ ਵੀ ਕੰਚਨ ਬਣ ਗਿਆ, ਉਹਦੇ ਵਿੱਚ ਗੁੰਜਾਇਸ਼ ਹੈ ਬੰਦੀ। ਕਹਿਣ ਲੱਗੇ ਗੁਰੂ ਜੀ ਆਉਂਦੇ ਪਏ ਨੇ, ਜ਼ਹਿਰ ਨਾਲ ਭਰਿਆ ਹੋਇਆ ਬੰਦਾ ਹੈ, ਕਰਮ ਉਹਦੇ ਜ਼ਹਿਰ ਵਾਲੇ ਨੇ। ਗੁਰੂ ਨੇ ਨਦਰ ਕੀਤੀ, ਆਪਣੀ ਨਦਰ ਨਾਲ ਜ਼ਹਿਰ ਤੋਂ ਅੰਮ੍ਰਿਤ ਬਣਾ ਦਿੱਤਾ। ਜ਼ਮੀਨ ਦੇ ਉੱਤੇ ਲੋਹਾ ਪਿਆ, ਗੁਰੂ ਰਾਮਦਾਸ ਨੇ ਨਦਰ ਭਰ ਕੇ ਦੇਖਿਆ ਤੇ ਲੋਹੇ ਉਹਨੇ ਲਾਲ ਬਣਾ ਦਿੱਤੇ। ਪੱਥਰ ਦਾ ਟੁਕੜਾ ਜ਼ਮੀਨ ਤੇ ਪਿਆ, ਗੁਰੂ ਰਾਮਦਾਸ ਜੀ ਨੇ ਦੇਖਿਆ ਪੱਥਰ ਤੋਂ ਨਾ ਕੀਮਤੀ ਮਾਣਕ ਬਣਾ ਦਿੱਤਾ। ਪਸ਼ੂ ਤੇ ਪ੍ਰੇਤਾਂ ਵਰਗੇ ਬੰਦੇ ਜਿਹੜੇ ਸਨ, ਕਰਮ ਜਿਨ੍ਹਾਂ ਦੇ ਮਾੜੇ, ਗੁਰੂ ਨੇ ਦੇਖਿਆ ਉਹਨੇ ਮਨੁੱਖ ਬਣਾਏ ਪ੍ਰੇਤਾਂ ਤੋਂ, ਤੇ ਮਨੁੱਖ ਤੋਂ ਉਹਨੇ ਦੇਵਤੇ ਬਣਾ ਦਿੱਤੇ। ਕਹਿਣ ਲੱਗੇ ਗੁਰੂ ਦੀ ਨਦਰ ਅਗਮ ਅਗਾਧ ਬੋਧ ਹੈ। ਅਸੀਂ ਜਦੋਂ ਇਹ ਪੜ੍ਹਦੇ ਹਾਂ ਕੀ ਤਬਦੀਲੀ ਨਹੀਂ ਕਿ ਕੱਚੋ ਕੰਚਨ ਭਇਓ। ਗੁਰੂ ਨੇ ਕੱਚ ਤੋਂ ਕੰਚਨ ਸੋਨਾ ਬਣਾ ਦਿੱਤਾ। ਸ਼ਬਦ ਗੁਰ ਸਰਬ ਨੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰਮੁਖ ਭਣਿਓ, ਲੋਹੋ ਹੋਇਓ ਲਾਲ, ਨਦਰ ਸਤਿਗੁਰ ਜਾ ਧਾਰੈ, ਪਿਆਰਿਓ ਪਾਣ ਮਾਨਕ ਕਰੈ, ਗਿਆਨ ਗੁਰ ਕਹਿਓ ਵਿਚਾਰੈ, ਨਦਰ ਸਤਿਗੁਰ ਜਾ ਧਾਰੈ। ਜਦੋਂ ਉਹਨੇ ਨਦਰ ਕੀਤੀ ਉਹਨੇ ਕਰਮ ਉਡਾ ਦਿੱਤੇ। ਪਾਣ ਮਾਨਕ ਕਰੈ, ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿੰਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ, ਸੇ ਪਸ ਪ੍ਰੇਤ ਸੁਰ ਨਰਭ ਹੈ। ਗੁਰੂ ਨੇ ਕਿਰਪਾ ਕਰਕੇ ਉਹ ਦੇਵਤੇ ਬਣਾ ਦਿੱਤੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਸਤਿਗੁਰ ਪਾਰਸ ਪਰਸਿਆ ਕੰਚਨ ਕਰੈ ਮਨੂਰ ਮਲੀਣਾ। ਸਤਿਗੁਰੂ ਪਾਰਸ ਹੈ ਜਿਹੜੇ ਕਿਰਪਾ ਕਰਕੇ ਮਨੂਰ ਨੂੰ ਸੋਨਾ ਸੋਨਾ ਬਣਾ ਦਿੰਦੇ। ਸਤਿਗੁਰ ਪਾਰਸ ਪਰਸਿਆ ਕੰਚਨ ਕਰੈ ਮਨੂਰ ਮਲੀਣਾ, ਸਤਿਗੁਰ ਬਾਵਣ ਚੰਦਨੋ ਵਾਸ ਵਾਸ ਕਰੈ ਲਾਖੀਣਾ, ਸਤਿਗੁਰ ਪੂਰਾ ਪਾਰ ਜਾਤ ਸਿੰਬਲ ਬਿਰਖ ਕਰੈ। ਕਹਿਣ ਲੱਗੇ ਉਸ ਨੇਫਲ ਬਿਰਖ ਨੂੰ ਸਿੰਬਲ ਵਰਗੇ ਨੂੰ ਵੀ ਫਲ ਵਾਲਾ ਬਣਾ ਦਿੰਦੇ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ ਕਰਮ ਕੱਟੇ ਜਾਂਦੇ ਨੇ ਜੇ ਗੁਰੂ ਦੇ ਸ਼ਬਦ ਨੂੰ ਕਮਾਇਆ ਜਾਏ। ਫਿਰ ਆਪਾਂ ਕਹਾਂਗੇ ਵੀ ਰੱਬ ਦੀ ਹੁਕਮ ਅਤੂਲੀ, ਜਿਨ੍ਹੇ ਲਿਖੇ ਤੇ ਉਹਦੇ ਗੁਰੂ ਕਿਉਂ ਕੱਟ ਗਿਆ? ਨਹੀਂ, ਪਰਮਾਤਮਾ ਦੇ ਘਰ ਦਾ ਇੱਕ ਵਿਧਾਨ ਹੈ। ਬਾਬਾ ਰਾਮਾਨੰਦ ਜੀ ਨੇ ਇੱਕ ਬਚਨ ਕਿਹਾ, ਸਤਿਗੁਰ मैं बलिहारी तोर सतगुरु मैं तेरे तो कुर्बान जाना जिन सकल विकट प्रम काटे मोर रामानंद स्वामी रमत ब्रह्म गुर का शब्द काटे कोट कर। गुरु ग्रंथ साहिब तरलोचन जी ने कहा नारायण निंदस भूली गावारी दुकृत सुकृत थारो कर्मरी चंगे मंदे तेरे कर्म ने क्यों रब नूं निंद नहीं है। ते नाल ही बाबा नामदेव इलाज दसदे ने कौन को कलंक रहे हो राम नाम लेत ही पतत पुनीत पै राम कहत। जिन्हें राम क्या प्यारे ओदे कर्म कटे गए ओदी बुढ़ी कलाम जेडे पुठे लेख सन सीधे खो गए। एक उदाहरण दे के शब्द की विचार वल तुरीए गुरु नानक साहब गया की धरती ते गए जिथे पिंड भरे जाते कृपालू सतगुरु के चार चपेरे कर्म कांडी पुरोहित आए कह लगे आओ तुसी बड़े सही टिकाने ते आ गए हो इथे पिंड भरो दीवे बालो दान पुन करो। महाराज कह लगे दीवा कासरी बालिए कहने इस करके कि जेड़ा कोई बंदा परिवार का मर गया होवे ओदे नाम ते दीवा बालो जिमें दीवा बलदा है ते ओ दो काम करदा है एक तां खनेरे नूं दूर करके चानण दिंदा है ते दूजा दीवे दा सुभाअ है जिन्ना उन्हें चानण देना उन्ना नाल उन्हें तेल खत्म करी जाना है। दो ही काम है तेल पींदा है तेल सारदा है ते उस विचों ओ चानण दे के राह दिंदा है। कहन लगे दीवे बालोगे ना इत्थे पिंड भरोगे ते इस पिंड भरन दे नाल क्योंकि हुण अगां दिन आ जाने ने श्राद्धां दा काम शुरू हो जाणा है। मैं अर्ज करां सी बाबे नानक दे बचना ते भरोसा करिए मैं आउण वाले दिनां विच खास करके श्राद्धां संबंधी जरूर आप जी दे समक्ष अर्ज करांगा। हजूर नूं उत्थे पिंड भर ली क्या दीवा बालोगे तेल खत्म होवेगा इहदे नाल तेल बनन नाल जीव दे कर्म सड़ जांदे। हजूर हस पए कहन लगे असीं तां दीवा बाल दिता उदन दा जिदन दे ते संसार ते आए। कहन लगे जौंदियां दे दीवे देखो जे कर्म कट्टे जाने ने ते बाबा जी कहिंदे ने दीवा मेरा एक नाम प्रभु दा नाम असीं दीवा बना लिया ते महाराज प्रभु दे नाम दीवे विच तेल केड़ा पाया जे। हजूर कहन लगे दुख विच पाया तेल जेड़े कर्मां दे दुख भोगने सन असीं सारे दे सारे दुख दीवे विच तेल बना के पा दिते। तुसीं कह रहे हो तुहाडी जबान है कि तेल सड़दा है कहिंदे ने असीं दीवा नाम बनाया तेल विच कर्मां दे दुख जेड़े ने ओह पा दिते ने ते अगला काम की कीता दीवा मेरा एक नाम दुख विच पाया तेल उन चानण ओ सोखिया उन चानण सोखिया सोखिया दर ते सुकाना। कहिंदे ने जदों दीवा बलिया उन्हें तेल सुकाना शुरू कर दिता। कहिंदे ने केड़े कर्मां दी गल पै करदे हो ज्यों ज्यों अंदरों नाम कोई जपदा जग्यासू ते नाम कृपा करके उहदे अंदर दे कर्म अपने आप ही सुका दिंदा। दीवा मेरा एक नाम दुख विच पाया तेल उन चानण ओ सोखिया चूका जम सुमेल दुखां दा कर्मां दा तेल सड़ गया ओदे चानण विचों रब दा घर लभ गया। कहन लगे जमान वाही नहीं पैना लोक हसे हुण आपां कहांगे भी इन्ने कीते कर्म इन्नी खुल किवें। हजूर ने बा दलील उत्तर दिता कहन लगे प्यारियो कि कर्म संचित करदिआं कई जन्म लग जांदे संचित कर्म जिहड़े पिछले जन्मां दे सी लै के आए करोड़ां जन्मां दे कर्म होण ते सच्चे पातशाह कहन लगे एक खिन विच दगद हो सकदे ने सड़ सकदे ने। महाराज ये किवें हो सकदा करोड़ां जन्मां दे कर्म एक खिन विच सड़ जाण। दाता जी ने उत्थे फिर बा दलील उत्तर दिता कहन लगे जंगल विच एक लकड़ां वड्डण वाला लकड़हारा जांदा ओ सवेर तो शाम तक जंगल विच लकड़ां कटदा सुखांदा सुकाण तो बाद पंड बन के घर लै आया ते उस घर दे विच उन्हें स्टोर जिहड़ियां लकड़ां कीतियां ने जमा कीतियां ने उन्हां लकड़ां दी गिणती मेरा ख्याल कई कई सालां दीआं गठ्ठां पईआं। उस बंदे नूं पुछो उस लकड़ां नूं सुकांदिआं देर लगी कटदिआं देर लगी उन्हां दीआं गठ्ठां बन के कई सालां दीआं रखीआं ते जे जा के कहीए भी जिन्ने साल जे पंज साल दीआं लकड़ां ने ते इह तां पंज साल विच ही सड़न गईआं ना। कहिण लगे नहीं ਲੱਕੜਾਂ ਸੰਚਿਤ ਕਰਦਿਆਂ ਸੰਗ੍ਰਹਿ ਕਰਦਿਆਂ ਇਕੱਠੀਆਂ ਕਰਦਿਆਂ 5 ਸਾਲ ਲੱਗ ਜਾਂਦੇ ਨੇ, ਪਰ ਪਿਆਰਿਆ ਜਦੋਂ ਸੜਨ ਤੇ ਆਉਣ ਤੇ 5 ਘੰਟਿਆਂ ਤੋਂ ਪਹਿਲਾਂ ਸਾੜੀਆਂ ਸੜ ਕੇ ਸਵਾਹ ਹੋ ਜਾਂਦੀਆਂ। ਅਗਲੇ ਬਚਨ ਨੇ ਚੁਗਲ। ਹੁਣ ਕੁਝ ਬੰਦੇ ਐਸੇ ਨੇ ਜਿਨ੍ਹਾਂ ਦੀ ਡਿਊਟੀ ਇਹੋ ਜਿਹੀ ਲੱਗੀ ਏ ਵੀ ਤੁਸਾਂ ਬਿਨਾਂ ਮਜ਼ਦੂਰੀ ਤੋਂ ਲੋਕਾਂ ਦੇ ਘਰ ਦਾ ਕੂੜਾ ਢੋਣਾ ਹੈ। ਉਹ ਕੌਣ ਨੇ? ਚੁਗਲ ਨਿੰਦਕ। ਚੁਗਲ ਨਿੰਦਕ ਦੋ ਸ਼ਬਦ ਆ ਜਾਏ ਨੇ। ਚੁਗਲ ਕਿਹਨੂੰ ਕਹਿੰਦੇ? ਚੁਗਲ ਦਾ ਤੇ ਨਿੰਦਕ ਦਾ ਥੋੜਾ ਜਿਹਾ ਅੰਤਰ ਹੈ। ਨਿੰਦਕ ਜਿਹੜਾ ਹੈ ਉਹ ਵੀ ਈਰਖਾ ਵਸ ਬਣਦਾ ਤੇ ਚੁਗਲੀ ਕਰਨ ਵਾਲਾ ਜਿਹੜਾ ਉਹ ਗੱਲ ਹੋਵੇ ਨਾ ਜਿਹਨੂੰ ਅਸੀਂ ਕਹਿੰਦੇ ਹਾਂ ਭਾਨੀ ਮਾਰਨ ਵਾਲਾ, ਚੁਗਲੀ ਕਰਦਾ ਜਿਹੜਾ ਗੱਲ ਹੈ ਨਹੀਂ, ਐਵੇਂ ਬਗੈਰ ਮਤਲਬ ਤੋਂ ਖਵਾ ਵਿੱਚ ਘੋੜੇ ਬਣਾ ਕੇ ਕਿਸੇ ਬੰਦੇ ਦੇ ਚੰਗੇ ਭਲੇ ਜੀਵਨ ਨੂੰ ਦਾਗੀ ਕਰੀ ਜਾਣ। ਹਜ਼ੂਰ ਕਹਿੰਦੇ ਨੇ ਜਿਹੜੇ ਚੁਗਲ ਤੇ ਨਿੰਦਕ ਨੇ ਨਾ, ਇਹ ਜਦੋਂ ਆਪਣਾ ਕੰਮ ਸ਼ੁਰੂ ਕਰਦੇ ਨੇ ਤੇ ਵੇਖੋ ਇਹ ਬੰਦੇ ਚੁਗਲੀ ਨਾ ਕਰਨ, ਜਿਨ੍ਹਾਂ ਨੂੰ ਆਦਤ ਪੈ ਗਈ ਹੈ ਨਾ ਉਹਨਾਂ ਨੂੰ ਵਿਚਾਰਿਆਂ ਨੂੰ ਰੋਟੀ ਨਹੀਂ ਪਚਦੀ ਜਿੰਨੀ ਦੇਰ ਤੱਕ ਉਹ ਚੁਗਲੀ ਨਾ ਕਰ ਲੈਣ। ਫਿਰ ਚੁਗਲੀ ਕਰਕੇ ਨਿੰਦਿਆ ਕਰਕੇ ਨਾਲ ਇਹ ਵੀ ਕਹੀ ਜਾਂਦੇ ਨੇ ਤੇ ਬੀਬੀਆਂ ਦੀ ਖਾਸ ਕਰਕੇ ਆਦਤ ਹੁੰਦੀ ਹੈ। ਮੈਨੂੰ ਖਿਮਾ ਕਰਿਓ ਜੇ ਰੱਬ ਵਾਲੇ ਸ਼ਬਦ ਵਾਲੇ ਪਾਸੇ ਨਹੀਂ ਜੁੜੇ ਵੀ ਲੈ ਭੈਣੇ ਮੈਂ ਤੈਨੂੰ ਗੱਲ ਦੱਸ ਦਿੱਤੀ ਆ, ਆਪਣੀ ਜਾਣ ਕੇ ਤੂੰ ਨਾ ਗਾ ਕਿਸੇ ਨੂੰ ਦੱਸੀ। ਹੁਣ ਜਿਹਨੂੰ ਤੂੰ ਦੱਸੀ ਉਹਦੀ ਕੋਈ ਆਪਣੀ ਹੋਰ ਨਹੀਂ, ਉਹਦੀ ਕੋਈ ਹੋਰ ਸ਼ੈਲੀ, ਉਹ ਅਗਾਂਹ ਨੂੰ ਜਾ ਕੇ ਮੈਸੇਜ ਕਨਵੇ ਕਰਕੇ ਕਹਿੰਦੀ ਮੈਂ ਤੈਨੂੰ ਦੱਸ ਦਿੱਤੀ ਤੂੰ ਅਗਾਂਹ ਨਾ ਕਿਸੇ ਨੂੰ ਦੱਸੀ, ਕਿਉਂਕਿ ਅੰਦਰ ਪਚ ਨਹੀਂ ਸਕਦੀ ਗੱਲ। ਹਜ਼ੂਰ ਨੇ ਕਿਹਾ ਦੇਖੋ ਨਿੰਦਿਆ ਕਰਨ ਵਾਲੇ ਚੁਗਲੀ ਕਰਨ ਵਾਲੇ ਭੁੱਖੇ ਰੁਲ ਮੁਲੇ ਨੇ, ਰੁਲ ਗਏ। ਨਿੰਦਕ ਬੰਦਾ ਉਹਦੀ ਜ਼ਿੰਦਗੀ ਵਿੱਚ ਕਦੀ ਸੁੱਖ ਨਹੀਂ। ਤੇ ਚੇਤੇ ਰੱਖਿਓ ਨਿੰਦਕ ਬੰਦੇ ਨੂੰ ਗੁਰੂ ਕੀ ਸੰਗਤ ਵੀ ਕਦੀ ਨਹੀਂ ਪਾਉਂਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਹੈ, ਕਹਿਣ ਲੱਗੇ ਪਿਆਰਿਓ ਕਿ ਨਿੰਦਕ ਬੰਦੇ ਨੂੰ ਜੇ ਯਤਨ ਕਰੀਏ ਨਾ ਕਿਸੇ ਤਰੀਕੇ ਨਾਲ ਇਹ ਸੰਗਤ ਵਿੱਚ ਆ ਕੇ ਭਜਨ ਬੰਦਗੀ ਵੱਲ ਜੁੜ ਪਏ। ਹਜ਼ੂਰ ਕਹਿੰਦੇ ਨੇ ਕਾਂ ਨੂੰ ਮੁਸ਼ਕ ਕਪੂਰ ਭਾਂਡੇ ਵਿੱਚ ਪਾ ਕੇ ਦੇ ਦਿਓ ਨਾ, ਤੇ ਕਾਂ ਨੇ ਮੁਸ਼ਕ ਕਪੂਰ ਵਿੱਚ ਆਪਣੀ ਚੁੰਝ ਨਹੀਂ ਜੇ ਮਾਰਨੀ, ਉਹਨੇ ਕੀ ਕਰਨਾ ਕਿ ਜਿੱਥੇ ਗੰਦਗੀ ਦਾ ਵਿਸ਼ਟਾ ਦਾ ਢੇਰ ਹੈ ਉੱਥੇ ਜਾ ਕੇ ਚੁੰਝ ਮਾਰੇਗਾ। ਨਿੰਦਕ ਦੀ ਹਾਲਤ ਕਿੰਨੀ ਕੁ ਤਰਸਯੋਗ ਹੈ। ਕਾਂ ਨੂੰ ਕਦੀ ਸੁਗੰਧੀ ਪਾਉਂਦੀ ਨਹੀਂ, ਗੰਦਗੀ ਵਿੱਚ ਚੁੰਝਾਂ ਮਾਰਦਾ। ਹਾਥੀ ਨੂੰ ਤੁਸੀਂ ਲੈ ਕੇ ਚੰਗਾ ਸਾਬਣ ਵਧੀਆ ਤੇ ਨਿਰਮਲ ਪਾਣੀ ਵਿੱਚ ਇਸ਼ਨਾਨ ਕਰਾ ਕੇ ਕਹੋ ਲੈ ਵੀ ਹੁਣ ਚੱਲ ਬਾਹਰ, ਉਹਨੇ ਤੁਹਾਡੇ ਸਾਬਣ ਦੀ ਪਾਣੀ ਦੀ ਪਰਵਾਹ ਨਹੀਂ ਕਰਨੀ। ਹਾਥੀ ਨੇ ਬਾਹਰ ਨਿਕਲਦਿਆਂ ਸਾਰ ਵੇਖਣਾ ਵੀ ਰੇਤ ਖਾ ਕਿੱਥੇ ਹੈ, ਉਸ ਮਿੱਟੀ ਨੂੰ ਚੁੱਕ ਕੇ ਸੁੰਡਣ ਆਪਣੇ ਪਿੰਡੇ ਤੇ ਸੱਟਣਾ। ਉਹਨੂੰ ਸਾਬਣ ਨਹੀਂ ਪਾਉਂਦਾ, ਉਹਨੂੰ ਕੇਵਲ ਮਿੱਟੀ ਖਾਕ ਪਾਉਂਦੀ ਹੈ। ਪਿਆਰਿਓ ਜੇ ਆਪਾਂ ਤੁੰਬਾ ਤੁਸੀਂ ਸਮਝਦੇ ਹੋ, ਤੁੰਬੇ ਦੀਆਂ ਜੜ੍ਹਾਂ ਵਿੱਚ ਪੱਟ ਕੇ ਅੰਮ੍ਰਿਤ ਪਾਈ ਜਾਈਏ ਉਹਨੇ ਕਿਤੇ ਅੰਮ੍ਰਿਤ ਵਰਗਾ ਮਿੱਠਾ ਤੇ ਨਹੀਂ ਹੋ ਜਾਣਾ। ਸਿਮਲ ਰੁੱਖ ਦੇ ਥੱਲੇ ਦੀਵੇ ਬਾਲ ਕੇ ਕਈ ਜੋ ਹੱਥ ਜੋੜਿਆ ਸਿਮਲ ਦੇਵਤਾ, ਹੁਣ ਤਾਂ ਮਿੱਠਾ ਹੋ ਜਾ, ਹੁਣ ਤਾਂ ਰਸ ਭਰੇ ਜਾਣ। ਸਾਰੀ ਜ਼ਿੰਦਗੀ ਸਿਮਲ ਦੀ ਪਰਿਕਰਮਾ ਕਰਦੇ ਰਹੋ, ਉਹਦੇ ਵਿੱਚ ਕਦੀ ਰਸ ਨਹੀਂ ਭਰਿਆ ਜਾਣਾ। ਭਾਈ ਸਾਹਿਬ ਜੀ ਕੀ ਕਿਹਾ ਜੇ? ਕਹਿਣ ਲੱਗੇ ਕਾਉਂ ਕਪੂਰ ਨਾ ਚਖਈ ਦੁਰਗੰਧ ਸੁਖਾਵੇ, ਹਾਥੀ ਨੀਰ ਨਿਵਾਲੀਏ ਸਿਰ ਸ਼ਾਰ ਉਡਾਵੇ, ਤੁਮੈ ਅੰਮ੍ਰਿਤ ਸੰਜੀਐ ਕੁੜਤ ਨਾ ਜਾਵੇ, ਸਿਮਲ ਰੁੱਖ ਸਰੇਵੀਐ ਫਲ ਹੱਥ ਨਾ ਆਵੇ। ਕਹਿਣ ਲੱਗੇ ਮੈਂ ਇਸ ਕਰਕੇ ਕਿਹਾ ਨਿੰਦਕ ਨਾਮ ਵਿਹੂਣਿਆ ਸਤਸੰਗ ਨਾ ਪਾਵੇ। ਨਿੰਦਕਾਂ ਬੰਦਿਆਂ ਨੂੰ ਜੇ ਕਹੋ ਤੁਸੀਂ ਆ ਜਾਓ ਸੰਗਤ, ਨਹੀਂ ਪਿਆਰਿਓ ਦੇਖੋ ਬੇਅੰਤ ਲੋਕ ਤੁਸੀਂ ਚਰਸਤਿਆਂ ਵਿੱਚ ਬੈਠੇ ਦੇਖਦੇ ਹੋ। ਮੈਂ ਕਹਿੰਦਾ ਇੰਨਾ ਕੀਮਤੀ ਸਮਾਂ ਰੱਬ ਨੇ ਚੰਦਨ ਵਰਗੇ ਸਵਾਸ ਦਿੱਤੇ ਤੇ ਕੋਲਿਆਂ ਵਾਲੀ ਭੱਠੀ ਚ ਰੱਖ ਕੇ ਫੂਕਦੇ ਪਏ। ਰੱਬ ਨੇ ਅੰਮ੍ਰਿਤ ਵਰਗਾ ਜੀਵਨ ਦਿੱਤਾ ਤੇ ਜ਼ਹਿਰ ਫੱਕਦੇ ਪਏ ਨੇ। ਬਗੈਰ ਮਤਲਬ ਤੋਂ ਕਮਾਈ ਵਾਲਿਆਂ ਦੀ ਨਿੰਦਿਆ, ਸਿਮਰਨ ਕਰਨ ਵਾਲਿਆਂ ਦੀ ਨਿੰਦਿਆ, ਤੇ ਤੁਸੀਂ ਆਪਣੇ ਖਾਸ ਕਰਕੇ ਸਿੱਖ ਸਮਾਜ ਦੇਖੋਗੇ, ਅਸੀਂ ਕਿਸੇ ਬੰਦੇ ਨੂੰ ਨੇੜੇ ਪਰਖਣ ਦੀ ਥਾਂ ਸੁਣੀ ਸੁਣਾਈ ਗੱਲ ਨੂੰ ਅੱਗੇ ਪ੍ਰਚਾਰ ਕਰਨ ਲੱਗ ਪਏ ਨੇ। ਇਹ ਤਾਂ ਬਾਬਾ ਹੀ ਨਾਨਕ ਹੈ ਜਿਹੜਾ ਪਰਤ ਕੇ ਸੀਨੇ ਨਾਲ ਲਾ ਲੈਂਦਾ, ਨਾ ਤੇ ਜਿਹਨੂੰ ਇੱਕ ਵਾਰੀ ਅਸੀਂ ਬੱਦੂ ਕਰ ਦਈਏ ਉਹਨੂੰ ਪਰਤ ਕੇ ਗੁਰਦੁਆਰੇ ਵੜਨ ਜੋਗਾ ਨਹੀਂ ਛੱਡਦੇ, ਕਿਉਂਕਿ ਸਾਡੀ ਬਿਰਤੀ ਐਸੀ ਬਣ ਚੁੱਕੀ ਹੈ। ਰੱਬ ਦੇ ਪਿਆਰਿਆਂ ਦੀ ਨਿੰਦਿਆ, ਕਮਾਈ ਵਾਲੇ ਸੰਤਾਂ ਦੀ ਨਿੰਦਿਆ, ਮਹਾਂਪੁਰਸ਼ਾਂ ਦੀ ਨਿੰਦਿਆ। ਮੈਂ ਕਹਿੰਦਾ ਜਿੱਦਣ ਦਾ ਰੱਬ ਨੇ ਸੰਸਾਰ ਬਣਾਇਆ یہ گل کدی نہ بھولو جس دن آدم پیدا ہویا سی اسلام دی فلسفی ہے اس دن رب نے اسی باغ وچ ایک شیطان بھی پیدا کیتا سی اس گل نو سمجھیے اسلام عیسائی مت تے یہودی انہاں دا وڈا وڈیرا تے ایک گل تے ابراہیم تو شروع ہوندی سات دن دی او رچنا دی گل کردے نے ہن اس جس دن رب نے آدم بنایا سب تو چنگی کرت او دی بندہ سی رب دی آپاں وی ماننے آ بھی سریشت ہے 84 دا سردار ہے رب نے آدم بنایا تے جس دن آدم بنایا انہیں نال شیطان بھی پیدا کیتا ہن بابا آدم بہشت دے باغ وچ رہندا ہے ہر طرح دا سکھ اونوں سہولت سی تن تے بستر نہیں جو او فلسفہ انہاں دا کہندا ہے اداس ہویا انہاں دے فلسفے مطابق رب نے اپنی سب تو چنگی کرت نوں دیکھیا تے کہن لگا تو اداس کیوں ہے تیری اداسی دا کارن کی ہے تے آدم دا اتر سی اکل اداسی ہے اکلیاں او فلسفہ پچھمی مت کہہ رہا ہے کہ رب نے او دی پسلی وچوں اماں خوا پیدا کر دیتی آدم تے خوا دونوں بہشت دے باغ وچ رہندے نے ایک دن پھر شیطان آیا تے شیطان نو اج تیکرا سپ منیا جاندا ہے کئی شیطان نو سپ کہندے شیطان آیا انہیں اماں خوا نو گلاں وچ لایا تے سچ جانو خوا دے کہن تے آدم نے ورجت پھل کھادا سی بہشت دے سارے باغ بگیچے جو کچھ سی تیرے لئی رب نے کیا آ نہ کھائی یہ تیرے لئی دکھدائی بن جائے گا شیطان آیا انہیں ہوا نو گلاں وچ لایا کہن لگا تواڈے کول سارے سکھ نے پر جیڑے پھل تو تانوں رب نے ورجیا ہے اصل وچ اپنے واسطے رکھے اتنا سوادی پھل تانوں نہیں کھان لئی دتا کہن لگے کھا کے تے دیکھو ہن شیطان دا کام ہے پرمونا انہیں پرمایا ببرجت پھل انہاں کھادا کوئی کہندے نے کنک سی کوئی کہندا کوئی سی مکتی گل کی جو رب نے ورجیا وہ کرم کر لیا کرم کردیا سار سوجی آئی سی نگن اندر واشنا فری اس دن دا تکیا آدم کہندے نے اج تیکرا تریا پھردا ہے اس بہشت نو لین لئی قیامت دے دن دی انتظار کردا ہے میں قیامت جا بہشت وال نہیں صرف بینتی اینی کو کرنی چاہنا کہ جے او کہانی کہندی ہے منک دی منک دا اتہاس تو شروع ہویا ہے بابا آدم تو تے چیتے رکھو آدم دے نال شیطان بھی پیدا ہویا جس دن رب نے بندگی کرن والیاں نو داتاں دتیاں اس دن کپٹی پخنڈی تے لالچی بھی آئے پر ایک گل کدی نہ بھولو گرمخو جس رستے تے اسی تر پئے ہاں کیونکہ اسی دوجے نو خومے کر کے سوکار کرنو تیار ہی نہیں کرنی والیاں دی نندیا پیاریو ایک گل کدی نہ بھولو 22 منجیاں لا کے پخنڈی بیٹھے نے بائیاں دے وچوں ایک پیچھے کوئی گرو تیگ بہادر ورگا سچا پاتشاہ سچ دا دیوا لے کے بھی بیٹھا ہے بائیاں نو دیکھ کے مکھن شاہ واپس آ جاندا تے انہیں کہنا سی لوکو گرو نام دی چیز ہی کوئی سب پخنڈ ہے انہوں پتا ہے گرو ہر کرشن صاحب نے کہا گرو بکالے ہے بابا بکالے وچ ہی ہے اسی اج کہنے کوئی سکھ نہیں کوئی سنت نہیں کوئی بانی والا نہیں کوئی بندگی والا نہیں کیونکہ سادہ نظریہ صرف بائیاں تک ٹکیا ہے تے انہوں ویکھن دا جتن ہی نہیں کر دے پے سمرت گرو ہے کیوں کسے کمائی والے دی نندیا آپ نہ دے چرو بر پانی تے نندے جے گنگا آنی تے میں او بندے کہیں دے دیکھ دے سنے ہاں میں اس گل دے بالکل ورود وچ ہاں کہ جیڑے سنت شبد نو ورت کے سکھ شبد نو پائی شبد نو ورت کے گیانی شبد نو ورت کے کیول کرم کردے نے پر پیارے ہو جے بائی ماڑے نے کتے نہ کتے ایک چنگا بھی بیٹھا ہے بابے دی سکھی دی گل تاں ہے حضور نے کیا پر نندکاں دا کام کی ہے انہاں نے صرف نندیا کرنی ہے انہاں نو خور کوئی کام نہیں تے پھر نندک دا حشر کی ہے سنت کا دوکھی ایوں بل لائے جو جل بخون مچھلی تڑپڑائے سنت کا دوکھی بھوکا نہیں راجے جو پاوک ایندھن نہیں تڑپے پیارو سنت کے دوکھی دا حال کی ہے سنت کا دوکھی اد بیج تے ٹوٹے سنت کا دوکھی کتا کاج نہ پہنچے رب دی بندگی کرن والیاں دی جڑا نندیا کردا ہے
ਸੱਚੇ ਪਾਤਸ਼ਾਹ ਕਹਿੰਦੇ ਨੇ ਚੁਗਲ ਨਿੰਦਕ ਰਲ ਮੂਵੇ ਰੁਲ ਮੂਵੇ ਰੁਲ ਰੁਲ ਕੇ ਮਰਦੇ ਨੇ ਉਹਨਾਂ ਦੀ ਕੋਈ ਸਾਰ ਨਹੀਂ ਪੁੱਛਦਾ। ਤੇ ਅਸੀਂ ਲੋਕ ਰੌਲਾ ਪਾਉਂਦੇ ਹਾਂ ਬਿਲਛੇ ਹਾਂ ਨਾ ਆਪਾਂ ਹਰ ਗੁਰਦੁਆਰਿਆਂ ਵਿੱਚ ਅਸੀਂ ਤਾਂ ਟਕੇ ਟਕਾ ਗਿਣਦੇ ਹਾਂ ਇੰਨੀ ਗੋਲਕ ਨਿਕਲੀ ਇੰਨਾ ਘਾਟਾ ਪੈ ਗਿਆ ਗੁਰਦੁਆਰਿਆਂ ਨੂੰ ਘਾਟਾ ਪਾਈ ਜਾਂਦੇ ਨਹੀਂ ਗੁਰੂ ਨੂੰ ਕਦੀ ਘਾਟਾ ਨਹੀਂ ਪੈਂਦਾ ਸਾਡੇ ਅੰਦਰ ਦੀ ਭੈੜੀ ਸੋਚ ਨੂੰ ਘਾਟਾ ਪੈਂਦਾ ਹੈ। ਸਾਨੂੰ ਕਿਉਂ ਨਹੀਂ ਇੰਨੇ ਲੋਕ ਆ ਕੇ ਮਿਲ ਪੈਂਦੇ ਜੀ ਅਸੀਂ ਕਹਿੰਦੇ ਫਲਾਣੇ ਬਾਬੇ ਕੋਲ ਬੜੀ ਸੰਗਤ ਗਈ ਮੈਂ ਕਹਿੰਦਾ ਕੁਝ ਘਾਲਣਾ ਕਰਕੇ ਬੈਠਾ ਤੇ ਗਈ। ਹਾਂ ਇਹ ਗੱਲ ਜ਼ਰੂਰ ਹੈ ਪਖੰਡ ਕਰਨ ਵਾਲਾ ਇੱਕ ਦਿਨ ਜ਼ਰੂਰ ਪ੍ਰਗਟ ਹੋ ਜਾਂਦਾ ਹੈ। ਰੱਬ ਮਿਹਰ ਕਰੇ ਸਾਨੂੰ ਵਿਵੇਕ ਬੁੱਧੀ ਦੇ ਜੇ ਗੁਰੂ ਸ਼ਬਦ ਸਾਡੇ ਕੋਲ ਹੈ ਤੇ ਸਾਨੂੰ ਸਮਝ ਪੈ ਜਾਏਗੀ ਇਹ ਗੁਰਮੁਖ ਕਮਾਈ ਕਰਨ ਵਾਲਾ ਹੈ। ਜੇ ਸ਼ਬਦ ਨਹੀਂ ਤੇ ਹਨੇਰੇ ਵਿੱਚ ਤਾਂ ਸਾਰੀ ਦੁਨੀਆ ਟੱਕਰਾਂ ਮਾਰ ਰਹੀ ਹੈ। ਮੈਂ ਇਸ ਕਰਕੇ ਬੇਨਤੀ ਕੀਤੀ ਸ਼ਬਦ ਨਾਲ ਗੁਰਮੁਖ ਦੀ ਸੰਗਤ ਅਤ ਜ਼ਰੂਰੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਇੱਕ ਵੀ ਤੁਕ ਤੋਂ ਬਾਹਰ ਜਾ ਕੇ ਨਹੀਂ ਕਿਸੇ ਨੂੰ ਸ਼ੰਕਾ ਹੋਵੇ। ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਕਰਕੇ ਕਹਿਣਾ ਸ਼ਬਦ ਦੀ ਕਮਾਈ ਹੋਵੇ ਤੇ ਕਮਾਈ ਵਾਲੇ ਦੀ ਸੰਗਤ ਹੋਵੇ। ਹਜ਼ੂਰ ਨੇ ਕਿਹਾ ਫਿਰ ਰੂਹਾਨੀਅਤ ਮੰਜ਼ਿਲ ਤੈਅ ਹੁੰਦੀ ਏ। ਤਾਂ ਹੀ ਤਾਂ ਸਾਡੀ ਰੋਜ਼ ਦੀ ਅਰਦਾਸ ਹੈ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਹੋਵੇ। ਹੁਣ ਅਰਦਾਸ ਗੁਰੂ ਅੱਗੇ ਕਰਨੀ ਹੈ ਇਹ ਨਹੀਂ ਕਿਹਾ ਵੀ ਗੁਰੂ ਜੀ ਤੂੰ ਮਿਲ ਕੇ ਨਾ ਉਹ ਮੇਲ ਜਿੰਨਾ ਕੋਲ ਮਿਲਿਆ ਤੂੰ ਚੇਤੇ ਆ ਗਿਆ। ਪਿਆਰਿਓ ਹੁਣ ਨਿੰਦਕ ਨਿੰਦਿਆ ਕਰਨ ਵਾਲੇ ਰੁਲ ਗਏ। ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਇੱਕ ਸ਼ਬਦ ਹੁੰਦਾ ਹਜ਼ੂਰ ਕਹਿੰਦੇ ਨਿੰਦਕ ਪਤਾ ਕਿਵੇਂ ਖੁਰਦਾ। ਕਿਸੇ ਬੰਦੇ ਨੂੰ ਕੈਂਸਰ ਦਾ ਰੋਗ ਹੋ ਜਾਏ ਬੋਨ ਕੈਂਸਰ ਹੋ ਜਾਏ ਨਾ ਉਹ ਆਪਣੇ ਆਪ ਅੰਦਰੋਂ ਅੰਦਰ ਗੱਲਣਾ ਸ਼ੁਰੂ ਹੋ ਜਾਂਦਾ ਖਤਮ ਹੋ ਜਾਂਦੀ ਕਹਾਣੀ। ਬਿਮਾਰੀ ਇੱਕ ਨਵੀਂ ਚੱਲੀ ਹੈ ਕੋਈ ਇਲਾਜ ਨਹੀਂ ਦੁਨੀਆ ਵਿੱਚ ਉਹਦਾ ਅੱਜ ਤੱਕ। ਬੰਦੇ ਦੇ ਜਿਹੜੇ ਮਸਲ ਨੇ ਨਾ ਉਹ ਸੁੱਕਣੇ ਸ਼ੁਰੂ ਹੋ ਜਾਂਦੇ ਆਪਣੇ ਆਪ ਸੁੱਕੀ ਜਾਂਦੇ ਸੁੱਕਦਿਆਂ ਸੁੱਕਦਿਆਂ ਇੱਕ ਦਿਨ ਉਹ ਗਲੇ ਤੱਕ ਆ ਪਹੁੰਚਦੇ ਨੇ ਗਲੇ ਵਿੱਚੋਂ ਆਵਾਜ਼ ਨਹੀਂ ਨਿਕਲਦੀ। ਮੈਂ ਸਿਰਫ ਉਦਾਹਰਣ ਦੇ ਰਿਹਾ ਸੁੱਕਦਾ ਸੁੱਕਦਿਆਂ ਸੁੱਕਦਿਆਂ ਗਲੇ ਵਿੱਚ ਆ ਜਾਂਦਾ ਅਖੀਰ ਤੇ ਜਿਹੜਾ ਤਨ ਦੇਖ ਕੇ ਖੁਸ਼ੀ ਹੁੰਦੀ ਏ ਸੱਚ ਜਾਣੋ ਉਸੇ ਸਰੀਰ ਨੂੰ ਦੇਖ ਕੇ ਪਰਿਵਾਰ ਹੀ ਡਰਨ ਲੱਗ ਪੈਂਦਾ ਇੰਨਾ ਸਰੀਰ ਡਰਾਵਣਾ ਹੋ ਗਿਆ। ਗੁਰੂ ਸਾਹਿਬ ਨੇ ਕਿਹਾ ਪਿਆਰਿਆ ਜਿਹੜਾ ਬੰਦਾ ਕਮਾਈ ਵਾਲਿਆਂ ਦੀ ਨਿੰਦਿਆ ਕਰਦਾ ਦੇਖਿਆ ਨਹੀਂ ਸੁਣੀਆਂ ਸੁਣਾਈਆਂ ਈਰਖਾ ਵਸ ਹੋ ਕੇ ਤੁਮਤਾ ਲਾਉਂਦਾ ਸੱਚ ਜਾਣੀ ਉਹਨੂੰ ਰੋਗ ਲੱਗ ਜਾਂਦਾ। ਕਿਵੇਂ ਨਿੰਦਕ ਐਸੇ ਹੀ ਚਰ ਪਰੀਏ ਇਵੇਂ ਝੜਦਾ ਕਿਵੇਂ ਕਹਿਣ ਲੱਗੇ ਜਿਵੇਂ ਕੱਲਰ ਦੀ ਕੰਧ ਐਸਤਾ ਐਸਤਾ ਆਪਣੇ ਆਪ ਝੜੀ ਜਾਂਦੀ ਹੈ। ਕਹਿਣ ਲੱਗੇ ਨਿੰਦਕ ਐਸੇ ਹੀ ਚਰ ਪਰੀਏ ਇਹ ਨਿਸ਼ਾਨੀ ਸੁਣੋ ਤੂੰ ਭਾਈ ਜੋ ਕਾਲਰ ਹੈ ਭੀਤ ਗਰੀਏ ਜਿਵੇਂ ਕੱਲਰ ਦੀ ਕੰਧ ਜਿਹੜੀ ਉਹ ਡਿੱਗਣੀ ਸ਼ੁਰੂ ਹੋ ਗਈ ਜੋ ਕਾਲਰ ਭੀਤ ਗਿਰੀਏ ਜੋ ਦੇਖੈ ਛਿੱਤਰ ਤੋ ਨਿੰਦਕ ਉਮਾ ਹੈ। ਜਦੋਂ ਕਿਸੇ ਦੀ ਭੁੱਲ ਵਹਿੰਦਾ ਗਲਤੀ ਵਹਿੰਦਾ ਤੇ ਨਿੰਦਕ ਬੜਾ ਖੁਸ਼ ਹੁੰਦਾ। ਮੈਂ ਸਿਰਫ ਬੇਨਤੀ ਅੱਜ ਖਾਸ ਕਰਕੇ ਕਰਨੀ ਚਾਹੁੰਦਾ ਮੇਰੀ ਸੋਚ ਵੀ ਹੋ ਜਾਏ ਨੈਗੇਟਿਵ ਨਾ ਸੋਚੀਏ ਪੋਜ਼ਿਟਿਵ ਸੋਚਣਾ ਸ਼ੁਰੂ ਕਰ ਦਈਏ। ਕਹਿਣ ਲੱਗੇ ਜੋ ਦੇਖੈ ਛਿੱਤਰ ਤੋ ਨਿੰਦਕ ਉਮਾ ਹੈ ਭਲੋ ਦੇਖ ਦੁੱਖ ਭਰੀਏ ਨਿੰਦਕ ਪ੍ਰਭੂ ਭੁਲਾਇਆ ਕਾਲ ਨੇੜੇ ਆਇਆ ਹਰ ਜਨ ਸਿਓ ਬਾਅਦ ਉਠਰੀਏ। ਨਿੰਦਕ ਨੂੰ ਰੱਬ ਨੇ ਭੁਲਾ ਦਿੱਤਾ ਬੰਦਗੀ ਕਰਨ ਵਾਲਿਆਂ ਦੇ ਨਾਲ ਝਗੜਾ ਪਾ ਬੈਠਾ। ਕਹਿੰਦੇ ਨੇ ਮੌਤ ਸਾਹਮਣੇ ਆ ਗਈ। ਗੁਰੂ ਅਮਰਦਾਸ ਕਹਿੰਦੇ ਨੇ ਚੁਗਲ ਨਿੰਦਕ ਭੁੱਖੇ ਰਲ ਮੂਵੇ ਰੁਲ ਮੂਵੇ ਰੁਲ ਕੇ ਮਰੇ ਇਹਨਾਂ ਹੱਥ ਨਾ ਕਥਾਉ ਪਾਏ ਇਹਨਾਂ ਦਾ ਹੱਥ ਕਿਤੇ ਵੀ ਨਾ ਪਿਆ। ਜੇ ਨਿੰਦਕ ਬੰਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੋਨੇ ਨੂੰ ਹੱਥ ਪਾਏ ਤੇ ਉਹ ਵੀ ਖੇ ਹੋ ਜਾਂਦਾ ਕਿਤੇ ਵੀ ਹੱਥ ਨਹੀਂ ਪੈਂਦਾ। ਮਹਾਰਾਜ ਇਹ ਬਾਹਰੋਂ ਬੜੇ ਦਾਅਵੇ ਕਰਦੇ ਨੇ ਕਹਿਣ ਲੱਗੇ ਬਾਹਰ ਪਖੰਡ ਸਭ ਕਰਮ ਕਰੇ ਬਾਹਰੋਂ ਪਖੰਡ ਕਰੀ ਜਾਣਾ ਮੈਂ ਬੜਾ ਉੱਚਾ ਵਾਂ ਤੇ ਮੈਂ ਬੇਨਤੀ ਕਰਨਾ ਬਸ ਫਰਕ ਇੰਨਾ ਕਈਆਂ ਦੇ ਅੰਦਰ ਦੀਆਂ ਕਰਤੂਤਾਂ ਪ੍ਰਗਟ ਹੋ ਜਾਂਦੀਆਂ ਨੇ ਜਿਨ੍ਹਾਂ ਦੀਆਂ ਪ੍ਰਗਟ ਹੋ ਜਾਣ ਉਹਨਾਂ ਨੂੰ ਪਾਪੀ ਬਣਾ ਦਿੰਦੇ ਆ ਤੇ ਜਿਨ੍ਹਾਂ ਦੀਆਂ ਕਰਤੂਤਾਂ ਤੇ ਪਰਦੇ ਪੈ ਜਾਣ ਉਹ ਮੁਜ਼ਾਰੇ ਕਰਨ ਵਾਲੇ ਪੰਥਕ ਬਣ ਜਾਂਦੇ। ਕਰਤੂਤਾਂ ਸਾਰਿਆਂ ਦੀਆਂ ਅੰਦਰ ਦੀਆਂ ਇੱਕੋ ਜਿਹੀ ਹੁੰਦੀਆਂ ਨੇ ਫਰਕ ਇੰਨਾ ਕਈਆਂ ਦੀ ਢੱਕੀਆਂ ਗਈਆਂ ਕਈਆਂ ਦੀਆਂ ਪ੍ਰਗਟ ਹੋ ਗਈ। ਹਜ਼ੂਰ ਕਹਿੰਦੇ ਨੇ ਨਿੰਦਕ ਬਾਹਰੋਂ ਪਖੰਡ ਕਰਦੇ ਨੇ ਧਰਮ ਦਾ ਚੁਗਲ ਬਾਹਰੋਂ ਪਖੰਡ ਕਰਦੇ ਨੇ ਪੰਥ ਦੇ ਹਤੈਸ਼ੀ ਹੋਣ ਦਾ ਪਰ ਅੰਦਰ ਝਾਤੀ ਮਾਰ ਕੇ ਦੇਖੋ ਅੰਦਰ ਸਵਾਰਥ ਹੈ। ਕੋਈ ਬੰਦਾ ਗਲਤੀ ਵਾਲਾ ਮਿਲ ਗਿਆ ਇਹਨੂੰ ਬਲੈਕਮੇਲ ਕਰਕੇ ਪੈਸੇ ਕਿਵੇਂ ਇਕੱਠੇ ਕਰਨੇ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਨੇ ਨਹੀਂ ਇਹ ਸਿੱਖੀ ਨਹੀਂ ਬਾਹਰ ਪਖੰਡ ਸਭ ਕਰਮ ਕਰੇ मन हिरदा
कपट कमाए, मन विच कपट कमांदा है, मन विच केवल साड़ा कीना है। ते सच्चे पातशाह कहिंदे ने किन्ने कु दिन तू बाहर दा पखंड करेगा, खेत शरीर जो बीजिए सो अंत खलोवा आए। अपने शरीर खेत विच जेड़ा तू बीज पाया प्यारिया, अंत समय इस बीज ने दुनिया विच फसल बन के खलोना है। प्यारे जदों असी कर्म कई बार करने ना बाहरों धर्म के अंदर माड़ापन रखने, कुछ दिन तो जिमीदार फसल बीज के आवे ना उत्ते सुहागा फेर दिंदा ते पता नहीं लगता इहदे विच की है। बीज पा के नेरे विच आ के कही देगा ना जी असी तां दाखां बीजियां, असी अंगूरां दियां बेलां लाईयां, असी फलाना रस वाले बीज बीजे। हां जिन्ने दिन तक धरती विच उन्नी देर तक भरोसा, जिदन फसल बाहर निकली लोकां ताड़ी मारी, मूर्ख कहिंदा कोई सी ते बीज के की आया। बीजै बिख मंगै अमृत, वेखो ए न्या बीजिया जहर ते मंगदा अमृत प्याख है। हजूर ने कहा खेत शरीर जो बीजिए सो अंत खलोवा आए। हुण इत्थे सारी गल दा तत् होना भी जेड़े लिखे ने वह मिटने नहीं, निगर निंदक चुगल सारे कर्म करते ने, बीज बीजते ने। कहिंदे ने जे इन्ना कुछ करके भी किते रब तेन समत बख्श देना कि नानक की प्रभ बेनती। गुरु अमरदास कृपालू जी कहिंदे ने प्रभु दे चरणा विच साडी बेनती है, हर पावै बख्श मिलाए, जे तेनू पैंदा है ते साडे कर्म ना विचारी, सानू अपने चरणा नाल जोड़ लै, बख्श लै। गुरमुखो आओ तन गुरु ग्रंथ साहिब कृपा करे, जो लिखा के आए हैं ना, जे भजन सिमरन बंदगी करते रहे ते गुरु दा शब्द करोड़ा कर्म जरूर कट सकदा है। आओ उस शब्द नाल अपने अंदर नूं टिकाण दा यतन करिए। जितने भी कृपालू साहब जी हजूरी विच बैठे हो, एक मन एक चित होके गुरु दे शब्द दा अभ्यास करिए। यही अभ्यास साडी जिंदगी विच खेड़ा पैदा कर सके। ते रोज रोज जिवें बच्चा पहाड़े पक्के करदा है ना, पढ़दे सां दृढ़ कराते हुंदे सां दो दूनी चार, उची उची बोलना, पहला तो उची उची बोलते सन। तो जो पहाड़ा पक जाता सी ना उदो पुछना नहीं सी पैंदा भी छे दूनी की हुंदा है, वो यक लख दस दिंदा सी छे दूनी बारह, क्योंकि पहाड़ा पक गया है। आपां पकाइए अपने अंदर नाम नूं, फिर कहण दी लोड़ ना पए, खुद ही अपने आप चल पवे। करो कृपालता, एक लय हो के उची आवाज विच ते अपने मन विच ए फुरना बनाओ कि गुरु दरबार विच तां आपां बैठे हां, समर्थ गुरु दे दरबार विच बैठे हां, ते नाम दी लहर इस तां उठदी है जिवें समुंदर दीआं लहरां उछाले मार दीआं। आओ करो कृपा और उचारण करो जी वाहे गुरु।